ਸਤਨਾਮ ਸ਼੍ਰੀ ਵਾਹਿਗੁਰੂ ਵੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਮੁਝ ਮੈਂ ਰਹਾ ਨਾ ਹੂੰ ਹਮੈ ਨਾ ਵੈ ਨਾਲ ਵਿਰੋਧ ਹੈ ਹਮੈ ਨਾ ਵੈ ਨਾਲ ਵਿਰੋਧ ਹੈ ਦੋਇ ਨਾ ਵਸ ਹੈ ਇੱਕ ਠਾਈ ਹਮੈ ਵਿੱਚ ਸੇਵਾ ਨਾ ਹੋਈ ਤਾਂ ਮਨ ਬਿਰਥਾ ਜਾਈ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਮੈਂ ਨਾ ਹੀ ਕਿਛ ਹੋ ਨਾ ਹੀ ਕਿਛ ਆਹੇ ਨਾ ਮੋਰਾ ਮੈਂ ਨਾ ਹੀ ਮੈਂ ਨਾ ਹੀ ਕਿਸ ਹਾਂ ਨਾ ਹੀ ਕਿਸ ਆਹੇ ਨਾ ਮੋਰਾ ਅਵਸਰ ਲਜਾ ਰਾਖ ਲੇ ਹੋ ਅਵਸਰ ਲਜਾ ਰਾਖ ਲੇ ਹੋ ਸਦਨਾ ਜਨ ਤੋਰਾ ਤੂੰ ਤੂੰ ਕਰਤਾ ਤੂੰ 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 ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਆਪ ਗਵਾਏ ਸੇਵਾ ਕਰੇ ਤਾਂ ਪਾਏ ਮਾਨ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਖਾ ਮਿਟ ਗਿਆ ਜਤ ਦੇਖਾਂ ਤਤ ਤੂੰ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਾ ਹੀ ਬੇਗਾਨਾ ਨਾ ਕੋ ਵੈਰੀ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਤੂੰ ਤੂੰ ਕਰਤਾ ਤੂੰ ਹੁਆ ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਨ ਪਾਈ ਸੇਵਾ ਕਰੀਏ ਤਾਂ ਮਾਨ ਪਾਈ ਮਾਨ ਪਾਈ ਮਾਨ ਪਾਈ
ਬਾਈ
मान पाई दा, मान पाई दा, मान पाई दा। सेवा करिए दुआ के सेवा, दुआ के सेवा करिए आप, दुआ के सेवा करिए, सेवा करिए मान पाई दुआ के सेवा करिए मान पाई मन चिंदिया फल पावना, हमें विचों जाए मुर्दा होए मुरीद ना गली होवना, साबर सिद्क शहीद परम भोखो बना, गोला मुल खरीद कर जो बना, ना तिस भुख ना नींद ना खाना सो बना, पीहन होए जदीद पानी टोबना, पखे दी तागीद पग मल तोबना, सेवक होए संजीद सेवक होए संजीद ना हसन रोवना, दर दरवेश रसीद पिरम रस पोवना, चंद मुबारक ईद, चंद मुबारक ईद, पुग खलोवना, मुर्दा होए मुरीद आप गवाए सेवा करे, मेरी मेरी ना करी मना मेरिया, मेरी वाला कोई ना रहा,
Oh, ਖਾਲੀ ਹੱਥੀ ਜਾਂਦੇ ਵੇਖ ਲੈ ਵੱਡੇ ਦੁਨੀਆ ਦੇ ਰਾਜੇ ਖਾਲੀ ਹੱਥੀ ਜਾਂਦੇ ਵੇਖ ਲੈ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ। ਸਤਿਗੁਰਾਂ ਦੇ ਪਿਆਰ ਸਤਿਕਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਨੀਲੇ ਦੇ ਸ਼ਾਹ ਸਵਾਰ ਪਟਨੇ ਦੇ ਮਾਹੀ ਗੁਰੂ ਤੇਗ ਬਹਾਦਰ ਜੀ ਦੇ ਲਖ ਤੇ ਜਿਗਰ, ਮਾਤਾ ਗੁਜਰੀ ਦੇ ਨੂਰੇ ਨਜ਼ਰ, ਨਾਸਰੋ ਮਨਸੂਰ ਏਜ ਦੀ ਮਨਜੂਰ, ਆਜ਼ਾਦੀ ਦੇ ਸੱਚੇ ਸੁੱਚੇ ਆਸ਼ਕ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਦੁਹਰਾਓ, ਸਾਰੇ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਚੁੱਪ ਦਾ ਦਾਨ ਬਖਸ਼ੋ। ਸੰਗਤ ਦਾ ਇਕੱਠ ਵੀ ਬਥੇਰਾ ਹੈ ਤੇ ਗਰਮੀ ਉਸ ਤੋਂ ਵੀ ਜ਼ਿਆਦਾ। ਭੈਣਾਂ ਦੇ ਚਰਨਾਂ ਚ ਬੇਨਤੀ ਹੈ ਵੀ ਤੁਸੀਂ ਚੁੱਪ ਦਾ ਦਾਨ ਬਖਸ਼ੋ, ਇਕਾਗਰਤਾ ਬਣਾਓ ਜਰਾ। ਆ ਪੱਖਿਆਂ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਚਲੋ ਆਪੋ ਆਪਣੇ ਜਿਹੜੇ ਲਈ ਬੈਠੇ ਹੋ ਇਹਨਾਂ ਨੂੰ ਤੇ ਝੱਲੀ ਜਾਓ, ਪਰ ਜਿਹੜੇ ਉੱਠ ਕੇ ਪੱਖੇ ਨਾ ਕੋਈ ਝੱਲੇ, ਬੈਠਣ ਦੀ ਕਿਰਪਾਲਤਾ ਕਰੋ। ਜਿਹਨੇ ਸੇਵਾ ਕਰਨੀ ਉਹ ਬਹਿ ਕੇ ਨਾਲ ਦੇ ਨੂੰ ਵੀ ਝੱਲੀ ਚਲੋ, ਆਪ ਵੀ ਝੱਲੀ ਚਲੋ, ਬਸ ਖੜੇ ਹੋ ਕੇ ਨਹੀਂ ਬੈਠੋ ਸਾਰੇ, ਸੇਵਾਦਾਰ ਵੀ ਤੇ ਸੰਗਤ ਵੀ ਸਾਰੀ ਥੱਲੇ ਬੈਠੋ, ਕੋਈ ਖੜਾ ਨਾ ਹੋਵੇ। ਜਿਹੜਾ ਰਸਤਾ ਬਣਿਆ ਹੈ ਉਹਨੂੰ ਪਿੱਛੋਂ ਹੀ ਬੰਦ ਕਰ ਦਿਓ ਕਿ ਅੱਗੇ ਤੱਕ ਕੋਈ ਮੱਥਾ ਟੇਕਣ ਨਾ ਆਵੇ, ਪਿੱਛੇ ਆਵੇ ਤੇ ਉੱਥੇ ਹੀ ਬਹਿ ਜੇ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ, ਭਾਵੇਂ ਗਰਮੀ ਵੀ ਬਹੁਤ ਹੈ ਪਰ ਧੰਨ ਭਾਗ ਮੈਂ ਸਮਝਦਾ ਆਪਣੇ ਸਾਰਿਆਂ ਦੇ ਕਿ ਇੰਨੀ ਗਰਮੀ ਦੇ ਵਿੱਚ ਵੀ ਸੰਗਤ ਦਾ ਇੰਨਾ ਇਕੱਠ, ਨਾਲੇ ਬਹੁਤੀ ਸੰਗਤ ਨੂੰ ਤੇ ਇਹ ਹੁੰਦਾ ਵੀ ਅੱਜ ਪਹਿਲਾ ਦੀਵਾਨ ਹੈ, ਪਹਿਲੇ ਦੀਵਾਨ ਤੇ ਆਉਣਾ ਹੀ ਨਹੀਂ, ਪਰ ਫਿਰ ਵੀ ਸੰਗਤ ਦਾ ਬਹੁਤ ਠਾਠਾ ਮਾਰਦਾ ਇਕੱਠ ਹੈ। ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਮੈਂ ਅੱਗੇ ਕਈ ਵਾਰੀ ਅਰਜ਼ ਕੀਤੀ ਹੈ ਜੇ ਪ੍ਰੇਮ ਹੋਵੇ ਫਿਰ ਗਰਮੀ ਨਹੀਂ ਲੱਗਦੀ, ਫਿਰ ਨਹੀਂ ਗਰਮੀ ਵੇਖੀ ਦੀ ਵੀ ਗਰਮੀ ਹੈ, ਫਿਰ ਤੇ ਬਹਿ ਜਾਣਾ। ਜੇ ਮਨ ਜੁੜ ਗਿਆ ਫਿਰ ਗਰਮੀ ਲੱਗਦੀ ਵੀ ਨਹੀਂ। ਜੇਠ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠੇ ਨੇ। ਸਾਈ ਮੀਆਂ ਮੀਰ ਕਹਿੰਦਾ ਗਰਮੀ ਨਹੀਂ ਲੱਗਦੀ ਮਹਾਰਾਜ, ਤਵੀ ਵੀ ਗਰਮ, ਜੇਠ ਦਾ ਮਹੀਨਾ ਵੀ ਗਰਮ, ਚੰਦੂ ਦਾ ਸੁਭਾਅ ਵੀ ਗਰਮ, ਸੀਸ ਚ ਪੈ ਰਿਹਾ ਰੇਤਾ ਵੀ ਗਰਮ, ਅੰਦਰ ਸ਼ਾਂਤੀ ਸੀ। ਤਵੀ ਤੇ ਬੈਠੇ ਵੀ ਕਹਿੰਦੇ ਬੜਾ ਆਨੰਦ ਹੈ, ਆਖੋ ਸਤਨਾਮ। ਆਪਾਂ ਕੂਲਰ ਥੱਲੇ ਪਏ ਵੀ ਭੁੱਜਦੇ ਹਾਂ ਜਿਵੇਂ ਭੱਠੀ ਚ ਦਾਣੇ ਭੁੱਜਦੇ ਨੇ, ਪੱਖੇ ਥੱਲੇ ਪਏ ਵੀ ਰੋਂਦੇ ਹਾਂ। ਕਾਰਨ ਪਤਾ ਕੀ ਹੈ? ਉਹਨਾਂ ਕੋਲ ਬਾਣੀ ਸੀ, ਸਾਡੇ ਕੋਲ ਬਾਣੀ ਨਹੀਂ। ਉਹਨਾਂ ਕੋਲ ਭਜਨ ਸੀ, ਸਿਮਰਨ ਸੀ, ਪ੍ਰਤਾਪ ਹੈ ਸਿਮਰਨ ਦਾ, ਸਾਡੇ ਕੋਲ ਉਹ ਹੈ ਨਹੀਂ। ਸੋ ਧੰਨ ਭਾਗ ਨੇ ਇੰਨੀ ਗਰਮੀ ਦੇ ਵਿੱਚ ਜਿਹੜੇ ਦੂਰੋਂ ਦੂਰੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਪਹੁੰਚੇ ਤੇ ਆਓ, ਗਰਮੀ ਵੀ ਹੈ ਪਰ ਜੇ ਇਹ ਗਰਮੀ ਝੱਲ ਲਈ, ਆਨੰਦ ਵਿੱਚ ਬਹਿ ਕੇ ਮਾਰ ਕੇ ਚੌਂਕੜੇ ਸੁਣ ਲਿਆ ਨਾ, ਤੇ ਇੱਕ ਅੱਖਰ ਵੀ ਬੈਠ ਕੇ ਸੁਣਿਆ ਹੋਇਆ ਪੱਲੇ ਬੰਨ੍ਹ ਲਿਆ, ਇਹਨੇ ਸਾਡੇ ਅੰਦਰ ਠੰਡ ਪਾ ਦੇਣੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸਾਰੇ ਆਖਿਆ ਕਰੋ। ਇੱਥੇ ਨਹੀਂ ਆਖਾਂਗੇ ਤੇ ਕਵਾਂਗੇ ਕਿੱਥੇ? ਉਂਝ ਤੇ ਆਪਾਂ ਵਾਹਿਗੁਰੂ ਕਹਿਣ ਵਾਲੇ ਹੈ ਨਹੀਂ ਵੀ ਸਵੇਰੇ ਉੱਠ ਕੇ ਮਾਲਾ ਫੇਰੀਏ ਘੰਟਾ, ਉਹ ਤੇ ਹੈ ਨਹੀਂ। ਆਪਾਂ ਇੱਥੇ ਹੀ ਹੈ, ਬਹਾਨੇ ਨਾਲ ਕਹਿ ਲੈਂਦੇ ਹਾਂ। ਉਹ ਜੇ ਇੱਕ ਵਾਰੀ ਵੀ ਮਨੋਂ ਕਹਿਤਾ ਹਾਜ਼ਰੀ ਸੱਚਖੰਡ ਚ ਲੱਗ ਜੂ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੱਚਖੰਡ ਚ ਹਾਜ਼ਰੀ ਲੱਗ ਜਾਏਗੀ ਜੇ ਇੱਕ ਵਾਰੀ ਵੀ ਮਨੋ ਕਹਿਤਾ। ਸੋ ਸਤਿਗੁਰ ਕੀ ਸੇਵਾ ਸਫਲ ਹੈ, ਸਫਲ ਹੈ ਸੇਵਾ, ਪਰ ਕਦੋਂ? ਜੇ ਕੋ ਕਰੈ
ਚਿਤ ਲਾਏ।
ਕਈ ਸਰੋਪਿਆਂ ਵਾਸਤੇ ਕਰਦੇ ਨੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਨਹੀਂ ਕਹਿੰਦੇ ਵੀ ਸੇਵਾ ਕਰਦਾ ਨਹੀਂ ਨਹੀਂ ਸਰੋਪਾ ਮਿਲੂ। ਕਈ ਕਰਦੇ ਨੇ ਸੇਵਾ ਸਿਰਫ ਲੋਕ ਵਾਹ 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 ਕਰਨ ਵੀ ਬੱਲੇ ਬੱਲੇ ਬੜਾ ਸੇਵਾਦਾਰ ਹੈ। ਕੇਵਲ ਦੁਨਿਆਵੀ ਵਾਹ ਵਾਹ ਲੈਣ ਵਾਸਤੇ, ਸੁਭਾ ਲੈਣ ਵਾਸਤੇ ਸੇਵਾ ਇਹ ਕਈ ਧੱਕੇ ਨਾਲ ਕਈਆਂ ਨੂੰ ਲੈ ਬਈ ਕਰ ਸੇਵਾ, ਧੱਕੇ ਨਾਲ ਆ ਜਾ, ਜੀ ਤੇ ਨਹੀਂ ਕਰਦਾ, ਚਲੋ ਹੁਣ ਪਿੰਡ 'ਚ ਦੀਵਾਨ ਆਏ ਨੇ, ਡਿਊਟੀ ਲੱਗੀ ਹੈ ਤੇ ਕਰਨੀ ਵੀ ਪੈਣੀ। ਕਈ ਐਸੇ ਸੇਵਾਦਾਰ ਹੁੰਦੇ ਨੇ ਵੀ ਹੁਣ ਜੇ ਪਹਿਰੇ ਦੀ ਡਿਊਟੀ ਲਾਈ ਹੈ ਤੇ ਖੜਨਾ ਹੀ ਪਊ, ਜੇ ਪ੍ਰਸ਼ਾਦੇ ਵਰਤਾਉਣ ਦੀ ਡਿਊਟੀ ਲਾਈ ਹੈ ਤੇ ਵਰਤਾਉਣੇ ਹੀ ਪੈਣਗੇ, ਡਿਊਟੀ ਲੱਗ ਗਈ। ਇਹ ਵੀ ਬੱਧਾ ਚੱਟੀ ਦੀ ਸੇਵਾ ਹੈ। ਸਫਲ ਹੈ ਸੇਵਾ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸਾਡੇ ਮਨ ਮੰਨੇ ਦੀ ਗੱਲ ਨਹੀਂ, ਸੇਵਾ ਉਹ ਪ੍ਰਵਾਨ ਹੋਣੀ ਹੈ ਜਦੋਂ ਗੁਰੂ ਦਾ ਮਨ ਮੰਨ ਜਾਏਗਾ। ਆਪਣੇ ਮਨੋਂ ਤੇ ਹਰ ਕੋਈ ਕਹਿੰਦਾ ਮੈਂ ਬੜਾ ਕੰਮ ਕਰਦਾ, ਮਾਲਕ ਆਖੇ ਵੀ ਤੂੰ ਕਰਦਾ ਕੰਮ, ਆਪਣੇ ਆਪ ਨੂੰ ਤੇ ਸਾਰੇ ਹੀ ਚੰਗੇ ਕਹਿੰਦੇ ਐ, ਦੂਜਾ ਬੰਦਾ ਕਵੇ ਤੂੰ ਚੰਗਾ ਹੈ। ਸੇਵਾ ਪ੍ਰਵਾਨ ਤਾਂ ਹੈ, ਸਾਡੇ ਤੇ ਮਨ ਮੰਨੇ ਹੀ ਹੋਏ ਨੇ, ਅਸੀਂ ਤੇ ਭਾਂਡੇ ਮਾਂਝ ਕੇ ਖੁਸ਼ ਹੈ, ਸਾਡੇ ਵੱਲੋਂ ਤੇ ਪੂਰੇ ਗੁਰਮੁਖ ਆਪਾਂ, ਪਰ ਸਾਡੇ ਕਹਿਣ ਜਾਂ ਸਾਡੇ ਮੰਨਣ ਨਾਲ ਅਸੀਂ ਗੁਰਮੁਖ ਨਹੀਂ ਬਣਨਾ। ਗੁਰਮੁਖ ਉਦੋਂ ਬਣਾਂਗੇ ਜਦੋਂ ਸਤਿਗੁਰੂ ਕਹਿਣਗੇ ਵੀ ਹੈ ਗੁਰਮੁਖ। ਸਾਡੇ ਦੁਨੀਆ ਦੇ ਸੇਵਾਦਾਰ ਕਹਿਣ ਤੇ ਸੇਵਾਦਾਰ ਨਹੀਂ ਮੰਨ ਲੈਣਾ ਸਤਿਗੁਰਾਂ ਨੇ, ਉਹਨਾਂ ਨੇ ਆਪਣੇ ਨਜ਼ਰੀਏ ਨਾਲ ਤੱਕਣਾ ਹੈ, ਵੇਖਣਾ ਹੈ, ਹੈ ਵੀ ਹੈ ਸੇਵਾਦਾਰ। ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਚਿਤ ਲਾ ਕੇ ਆਪਣਾ ਮਨ ਮੰਨੇ, ਪਹਿਲਾਂ ਸਾਡਾ ਮਨ ਮੰਨੇ ਤੇ ਫਿਰ ਗੁਰੂ ਦਾ ਮਨ ਮੰਨ ਜੇ ਕਿਰਪਾ ਹੋ ਜਾਏ। ਮਨ ਮੰਨ ਜੇ ਗੁਰਾਂ ਦੀ ਹੋ ਜੇ ਕਿਰਪਾ, ਪਹਿਲਾਂ ਤੇ ਸਾਡਾ ਮਨ ਮੰਨੇ ਸੇਵਾ ਤੇ, ਫਿਰ ਉਧਰੋਂ ਸਤਿਗੁਰੂ ਵੀ ਸਾਡੀ ਸੇਵਾ ਪ੍ਰਵਾਨ ਕਰ ਲੈਣ, ਫਿਰ ਕੀ ਹੋਏਗਾ? ਕੱਲੀ ਕੱਲੀ ਚੀਜ਼ ਪਿੱਛੇ ਰੋਂਦਾ ਨਹੀਂ ਫਿਰੇਗਾ। ਇੱਛਾ ਸਭੇ ਹੋਣ ਪੂਰੀਆਂ, ਮਨ ਜੇ ਗੁਰਾਂ ਦੀ ਹੋ ਜੇ ਕਿਰਪਾ।
ਮਨ ਜੇ ਗੁਰਾਂ ਦੀ ਹੋ ਜੇ ਕਿਰਪਾ, ਇੱਛਾ ਸਭੇ ਹੋਣ ਪੂਰੀਆਂ। ਮਨ ਮਨ ਜੇ ਗੁਰਾਂ ਦੀ ਹੋ ਜੇ ਕਿਰਪਾ, ਇੱਛਾ ਸਭੇ ਹੋਣ ਪੂਰੀਆਂ।
ਮਨ ਜੇ ਗੁਰਾਂ ਦੀ ਹੋ ਜੇ ਕਿਰਪਾ ਹੋ ਮਨ ਮਨ ਜੇ ਬੰਦਾ ਚੱਟੀ ਦੀ ਸੇਵਾ ਨਾ ਕਰਦੇ ਹੋਈਏ ਧੱਕੇ ਨਾਲ ਗੁਰਦੁਆਰੇ ਲਗਿਆ ਤੇ ਧੱਕੇ ਨਾਲ ਸੰਗਤ ਚ ਲਿਆਂਦਾ ਤੇ ਕੀ ਲਿਆਂਦਾ ਜੇ ਮਨ ਹੀ ਨਹੀਂ ਮੰਨਦਾ ਜਾਣ ਨੂੰ ਜੀ ਤੇ ਨਹੀਂ ਸੀ ਕਰਦਾ ਜੀ ਅੱਜ ਮੁੰਡਾ ਖਿਹੜੇ ਪੈ ਗਿਆ ਵੀ ਬਾਪੂ ਜ਼ਰੂਰ ਜਾਣਾ ਤਾਂ ਆਇਆ ਕਈ ਕਹਿੰਦੇ ਨੇ ਉਹ ਆਉਣਾ ਪ੍ਰਵਾਨ ਨਹੀਂ ਮਨ ਤੇ ਨਹੀਂ ਸੀ ਮੰਨਦਾ ਸੰਗਤ ਖਿਹੜਾ ਲੱਗ ਗਈ ਕਰਨ ਵੀ ਭਾਈਆ ਟਰੈਕਟਰ ਲੈ ਚੱਲ ਫਿਰ ਮੈਂ ਲੈ ਆਇਆ ਤਾਂ ਟਰੈਕਟਰ ਲੈ ਕੇ ਆਇਆ ਨਹੀਂ ਤੇ ਮਨ ਨਹੀਂ ਸੀ ਮੰਨਦਾ ਥੱਕੇ ਸਾਂ ਸਾਡਾ ਤੇ ਜੀ ਨਹੀਂ ਸੀ ਕਰਦਾ ਥੱਕੇ ਸਾਂ ਔਰ ਗੁਰਮੁਖੋ ਸਾਡਾ ਮਨ ਮੰਨੇ ਸੇਵਾ ਕਰਨ ਵਾਸਤੇ ਮਨ ਮੰਨਿਆ ਤੋ ਹਰ ਜਾਣਿਆ ਜੇ ਮਨ ਨਹੀਂ ਮੰਨਿਆ ਫਿਰ ਨਹੀਂ ਗੱਲ ਬਣੇਗੀ ਬੱਧਾ ਚੱਟੀ ਦੀ ਸੇਵਾ ਪ੍ਰਵਾਨ ਨਹੀਂ ਬੱਧਾ ਚੱਟੀ ਜੋ ਨਾ ਗੁਣ ਨਾ ਉਪਕਾਰ ਉਹ ਗੁਣ ਕਾਹਦਾ ਉਪਕਾਰ ਕਾਹਦਾ ਕਿਸੇ ਤੇ ਬੱਧਾ ਚੱਟੀ ਦੀ ਸੇਵਾ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਮਨ ਵਿੱਚ ਪ੍ਰੀਤ ਨਹੀਂ ਪਰ ਉੱਪਰੋਂ ਉੱਪਰੋਂ ਰਾਮ ਰਾਮ ਜਪਦਾ ਜੀ ਤੇ ਨਹੀਂ ਕਰਦਾ ਕਹਿਣਾ ਹੀ ਪੈਣਾ ਤੇਰੀ ਸੇਵਾ ਨਾ ਗੁਰਾਂ ਨੂੰ ਪਾਵੇ ਯਾਦ ਰੱਖੀ ਓਏ ਮੁਖੋਂ ਗੰਢ ਲਾਉਣ ਵਾਲਾ ਸੇਵਾ ਨਾ ਗੁਰਾਂ ਨੂੰ ਪਾਵੇ ਮੁਖੋਂ ਗੰਢ ਲਾਉਣ ਵਾਲਾ ਓ ਤੇਰੀ ਸੇਵਾ ਨਾ ਗੁਰਾਂ ਨੂੰ ਲਾਉਂਦਾ ਹੈ ਮਨ ਵਿੱਚ ਨਹੀਂ ਪ੍ਰੇਮ ਮੁਖੋਂ ਗੰਢ ਲਾਉਂਦਾ ਹੈ ਮਨ ਵਿੱਚ ਨਹੀਂ ਪ੍ਰੇਮ ਤੇਰੇ ਨਹੀਂ ਪ੍ਰੀਤ ਅੰਦਰ ਪ੍ਰੀਤ ਹੈ ਨਹੀਂ ਮੁਖੋਂ ਗੰਢ ਲਾਵ ਉਪਰੋਂ ਉਪਰੋਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਂ ਕਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਮਨ ਕਾਲੇ ਨੇ ਉਪਰੋਂ ਭਾਵੇਂ ਜਿੰਨੇ ਮਰਜ਼ੀ ਚਿੱਟੇ ਕੱਪੜੇ ਪਾਈ ਫਿਰੀਏ ਗੱਲ ਨਹੀਂ ਬਣੇਗੀ ਆਨੰਦ ਤਾਂ ਆਉਣਾ ਹੈ ਜੇ ਮਨ ਸਾਫ਼ ਹੋ ਗਿਆ ਜੇ ਮਨ ਸ਼ੁੱਧ ਹੋ ਗਿਆ ਫਿਰ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਫਿਰ ਤੇ ਰੱਬ ਮਗਰ ਮਗਰ ਫਿਰਦਾ ਰੱਬ ਨੂੰ ਲੱਭਣ ਜਾਣ ਦੀ ਲੋੜ ਨਹੀਂ ਪੈਣੀ ਫਿਰ ਤੇ ਉਹ ਮਗਰ ਮਗਰ ਫਿਰੂ ਪਾਛੈ ਲਾਗੋ ਕਹਿਤ ਕਬੀਰ ਕਬੀਰ। ਹੁਣ ਸਾਧ ਸੰਗਤ ਜੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ। ਚਿੱਤ ਲਾ ਕੇ ਕਰਨੀ ਹੈ ਸੇਵਾ, ਉੱਪਰੋਂ ਉੱਪਰੋਂ ਨਹੀਂ, ਬਸ ਕਹਿਣ ਮਾਤਰ ਹੀ ਨਹੀਂ, ਦਿਖਾਵੇ ਮਾਤਰ ਨਹੀਂ, ਸਰੋਪਿਆਂ ਵਾਸਤੇ ਨਹੀਂ, ਅੰਦਰੋਂ। ਸੋ ਸਾਧ ਸੰਗਤ ਜੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ। ਫਿਰ ਮਨ ਚਿੰਦਿਆ ਫਲ ਪਾਵਣਾ, ਜੋ ਇੱਛਾ ਹੋਏਗੀ ਪੂਰੀ ਹੋ ਜਾਏਗੀ। ਜੋ ਮਨ ਦੀ ਭਾਵਨਾ ਹੈ ਪੂਰੀ ਹੋਏਗੀ, ਪਰ ਹਉਮੈ ਵਿੱਚੋਂ ਜਾਏ, ਹਉਮੈ ਨਾ ਹੋਵੇ ਵਿੱਚ, ਵਿੱਚ ਮਾਨ ਹੰਕਾਰ ਨਾ ਹੋਵੇ। ਸਾਧ ਸੰਗਤ, ਜੇ ਅੰਦਰ ਮਾਨ ਹੈ ਜੇ ਹੰਕਾਰ ਹੈ, ਫਿਰ ਵੀ ਸੇਵਾ ਕੀਤੀ ਹੋਈ ਪ੍ਰਵਾਨ ਨਹੀਂ ਹੁੰਦੀ। ਜੇ ਸੇਵਾ ਕਰਨੀ ਹੈ ਤੇ ਅੰਦਰੋਂ ਹਉਮੈ ਨੂੰ ਮਾਰ ਕੇ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਕਹਿੰਦੇ ਪਹਿਲੀ ਗੱਲ ਤੇ ਕੁਝ ਦਾਨ ਕਰਦਾ ਹੀ ਨਹੀਂ, ਦੂਜੀ ਗੱਲ ਜਿਹੜੇ ਦਾਨ ਕਰਨ ਵਾਲੇ ਨੇ ਉਹਨਾਂ ਦੀ ਇੱਛਾ ਇਹ ਹੈ ਕਿ ਸੈਂਕੜੇ ਗੁਣਾ ਮਿਲ ਜਾਏ। ਦੇਣ ਤੋਂ ਪਹਿਲਾਂ ਕਹਿੰਦੇ ਨੇ ਜੇ 10-20 ਸੌ ਰੁਪਈਆ ਦੇਣ ਲੱਗਾ ਤੇ ਕਹਿੰਦੇ ਸੱਚੇ ਪਾਤਸ਼ਾਹ ਹੁਣ ਹਜ਼ਾਰ ਬਣ ਕੇ ਮੁੜੇ, ਮੇਰਾ ਹਜ਼ਾਰ ਲੱਖ ਬਣ ਕੇ ਮੁੜੇ। ਇੱਕ ਤੇ ਦੇਣੇ ਹੀ ਨਹੀਂ, ਜੇ ਦੇਣੇ ਨੇ ਤੇ ਫਿਰ ਸੈਂਕੜੇ ਗੁਣਾ ਮੁੜ ਕੇ ਵੀ ਆਵੇ ਤੇ ਸੋਭ ਕਰੇ ਸੰਸਾਰ, ਨਾਲੇ ਲੋਕ ਮੇਰੀ ਵਡਿਆਈ ਵੀ ਕਰਨ ਵੀ ਇਹ ਬੜਾ ਤਕੜਾ ਦਾਨੀ ਹੈ। ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ, ਨਾਲੇ ਲੋਕ ਮੇਰੀ ਸੋਭਾ ਵੀ ਕਰਨ। ਉਹ ਸੇਵਾ ਪ੍ਰਵਾਨ ਨਹੀਂ, ਸੇਵਾ ਉਦੋਂ ਪ੍ਰਵਾਨ ਹੋਣੀ ਹੈ ਜਦੋਂ ਨਿਰ ਇੱਛਤ ਹੋ ਕੇ, ਮਨ ਵਿੱਚ ਇਹ ਨਾ ਹੋਵੇ ਕਿ ਲੋਕ ਮੇਰੀ ਵਡਿਆਈ ਕਰਨ, ਲੋਕ ਵੇਖ ਲੈਣ। 100 ਦਾ ਨੋਟ ਜੇ ਕਿਸੇ ਨੇ ਮੱਥਾ ਟੇਕਣਾ ਹੋਵੇ, ਦੂਰੋਂ ਹੀ ਚੌੜਾ ਕਰਕੇ ਲਿਆਉਂਦਾ ਵੀ ਸਾਰੇ ਵੇਖ ਲੈਣ 100 ਲੱਗਿਆ ਤੇ। ਇਹ ਭਾਵਨਾ ਨਹੀਂ ਬਣਨੀ ਚਾਹੀਦੀ, ਪਤਾ ਹੀ ਨਾ ਲੱਗੇ। ਕਹਿੰਦੇ ਸੇਵਾ ਦਾਨ ਇੱਕ ਹੱਥ ਨਾਲ ਕਰਦਾ, ਸੱਜੇ ਨਾਲ ਦਾਨ ਕੀਤਾ, ਖੱਬੇ ਨੂੰ ਵੀ ਪਤਾ ਨਾ ਲੱਗੇ ਵੀ ਕੀ ਦਿੱਤਾ। ਗੁਰੂ ਸਤਨਾਮ
ਸ੍ਰੀ ਵਾਹਿਗੁਰੂ।
ਆਪਾਂ ਜੇ ਕਿਤੇ ਸਪੀਕਰ 'ਚ ਗ੍ਰੰਥੀ ਬੋਲੇ ਨਾ, ਗਲ ਪੈ ਜਾਂਦੇ, ਮੇਰਾ ਨਾਂ ਹੀ ਨਹੀਂ ਬੋਲਿਆ, ਮੇਰਾ ਨਾਂ ਨਹੀਂ ਬੋਲਿਆ। 1.25 ਰੁਪਈਆ ਦੇਖਦਾ ਦੇਈਦਾ, 2.25 ਰੁਪਈਏ 5 ਰੁਪਈਏ ਸੰਗਰਾਂਦੀ ਦੇਖਦੇ, ਉਹ ਵੀ ਸਪੀਕਰ 'ਚ ਨਾਂ ਬੋਲਿਓ ਭਾਈ। ਜੇ ਨਹੀਂ ਬੋਲਿਆ ਤੇ ਗਲ ਪੈਂਦੇ ਗ੍ਰੰਥੀ ਦੇ, ਉਹ ਜੇ ਨਹੀਂ ਬੋਲਿਆ ਜਾਏਗਾ ਫਿਰ ਸਤਿਗੁਰਾਂ ਨੂੰ ਪਤਾ ਨਹੀਂ ਲੱਗਣਾ। ਮਹਾਰਾਜ ਨੂੰ ਸਪੀਕਰ 'ਚ ਬੋਲ ਕੀ ਸੁਣੂ, ਉਹ ਤੇ ਵੇਖਦੇ ਨੇ, ਰੁਪਈਆ ਦਿੱਤਾ ਤਾਂ ਵੀ ਵੇਖਦੇ, ਹਜ਼ਾਰ ਦਿੱਤਾ ਤਾਂ ਵੀ ਵੇਖਦੇ ਆ, ਜੇ ਲੱਖ ਦਿੱਤਾ ਮਹਾਰਾਜ ਤਾਂ ਵੀ ਵੇਖਦੇ ਆ, ਸਤਿਗੁਰਾਂ ਨੂੰ ਦੱਸਣ ਦੀ ਲੋੜ ਹੀ ਨਹੀਂ। ਸੋ ਦੁਨਿਆਵੀ ਸੋਭਾ ਵਾਸਤੇ ਹੀ ਆਪਾਂ ਸੇਵਾ ਨਹੀਂ ਕਰਨੀ, ਸੇਵਾ ਕਰੀਏ ਤੇ ਮਨ ਵਿੱਚ ਇੱਛਾ ਨਾ ਹੋਵੇ ਕੋਈ, ਨਿਰ ਇੱਛਤ ਹੋ ਕੇ ਤੇ ਸੇਵਾ ਕਰਾਂਗੇ। ਮਹਾਰਾਜ ਨੇ ਬਖਸ਼ਿਸ਼ਾਂ ਕਰ ਦੇਣੀਆਂ ਨੇ, ਰਹਿਮਤਾਂ ਕਰ ਦੇਣੀਆਂ ਨੇ, ਕਸਰ ਨਹੀਂ ਰਹਿੰਦੀ ਕੋਈ ਹਾਥੀ ਤੇ ਪੈੜ ਜਾਂ ਸਾਰੇ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ, ਸਭ ਕੁਝ ਆਪਣੇ ਆਪ ਮਿਲਦਾ। ਮਹਾਰਾਜ ਦੇ ਚਰਨਾਂ 'ਚ ਆ ਕੇ ਮੰਗੀਏ, ਮਹਾਰਾਜ ਮੈਂ ਸੇਵਾ ਕੀਤੀ ਹੈ 5 ਦਿਨ ਤੇ ਮੇਰੇ ਤੇ ਕਿਰਪਾ ਕਰਿਓ, ਹੁਣ ਮੇਰਾ ਮਨ ਬਾਣੀ 'ਚ ਜੁੜਨ ਲੱਗ ਜੇ, ਇਹ ਮੰਗ ਮੰਗਣੀ। ਮੈਂ ਸੱਚੇ ਪਾਤਸ਼ਾਹ ਹੇਮਕੁੰਡ ਸਾਹਿਬ ਗਿਆ, ਉੱਥੇ ਜਾ ਕੇ ਅਰਦਾਸ ਕਰੋ, ਸੱਚੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਐਡੀ ਦੂਰੋਂ ਆਏ ਹਾਂ, ਹੁਣ ਜਦੋਂ ਮੈਂ ਨਿਤਨੇਮ ਕਰਿਆ ਕਰਾਂ ਨਾ ਮੇਰਾ ਮਨ ਨਾ ਭੱਜੇ, ਹੁਣ ਮਹਾਰਾਜ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ ਦਿਓ, ਇਹ ਬੇਨਤੀ ਕਰਨ ਜਾਣਾ ਆਪਾਂ। ਸੋ ਸਾਧ ਸੰਗਤ, ਜੇ ਨਾਮ ਦੀ ਦਾਤ ਮੰਗ ਲਈ, ਜਿੱਥੇ ਮੁੱਖ ਮੰਤਰੀ ਆ ਗਿਆ, ਇੰਸਪੈਕਟਰ MLA ਤੇ ਆਪੇ ਹੀ ਪਹੁੰਚ ਜਾਂਦੇ ਨੇ, ਅਗੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਮਾੜੇ ਮੋਟੇ ਮੰਤਰੀ ਨੇ ਉਹ ਆਪੇ ਹੀ ਪਹੁੰਚ ਜਾਣਗੇ। ਸਾਧ ਸੰਗਤ, ਜਿੱਥੇ ਵਾਹਿਗੁਰੂ ਦਾ ਨਾਮ ਆ ਗਿਆ, ਉੱਥੇ ਦੁਨਿਆਵੀ ਚੀਜ਼ਾਂ ਤੇ ਆਪਣੇ ਆਪ ਹੀ ਆ ਜਾਣਗੀਆਂ। ਸਭ ਤੋਂ ਪਹਿਲਾਂ ਸਿੱਖੀ ਦੀ ਦਾਤ ਸਤਿਗੁਰਾਂ ਦੇ ਚਰਨਾਂ 'ਚੋਂ ਮੰਗੀਏ। ਅੱਜ ਤੇ ਅੰਮ੍ਰਿਤ ਸੰਚਾਰ ਥਾਂ ਥਾਂ ਤੇ ਹੁੰਦੇ ਆ ਤੇ ਕਈ ਪ੍ਰਬੰਧਕ ਵਿਚਾਰੇ ਉਪਰਾਲਾ ਕਰਦੇ ਨੇ, ਕਈ ਤੇ ਕਹਿੰਦੇ ਨੇ ਕਕਾਰ ਵੀ ਦੇ ਦਿਆਂਗੇ, ਛਕ ਲਓ ਕਕਾਰ ਵੀ ਦੇ ਦਿਆਂਗੇ, ਕਕਾਰ ਵੀ ਮਿਲਦੇ ਨੇ, ਫਿਰ ਵੀ ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਸਤੇ ਤਿਆਰ ਨਹੀਂ, ਅੰਮ੍ਰਿਤ ਛਕਣ ਵਾਸਤੇ ਅਸੀਂ ਤਿਆਰ ਨਹੀਂ ਹੁੰਦੇ। ਵਿਰਲੇ ਵਿਰਲੇ ਗੁਰਮੁਖ ਹੁੰਦੇ ਆ ਜਿਹੜੇ ਮਨ ਬਣਾਉਂਦੇ ਆ, ਅੰਮ੍ਰਿਤ ਛਕਦੇ ਆ, ਸਿੰਘ ਸੱਜਦੇ ਆ, ਨਹੀਂ ਤੇ ਮੁਨਕੁਰ ਹੋ ਗਏ ਸਿੱਖੀ ਤੋਂ। ਅਗਲੇ ਸਾਲ ਛਕਾਂਗੇ, ਅਗਲਾ ਸਾਲ ਆ ਗਿਆ, ਹੁਣ ਅਗਲੇ ਸਾਲ ਛਕਾਂਗੇ, ਢਿੱਲ ਬੜੀ ਹੈ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ। ਮੱਧ ਕੇ ਜਾਪੈ ਸੋ ਆਵੇ ਕਿ ਨਾ ਆਵੇ ਰਾਮ। ਕੋਈ ਪਤਾ ਹੀ ਨਹੀਂ ਜਿਹੜਾ ਸਵਾਸ ਅੰਦਰ ਗਿਆ ਉਹਨੇ ਮੁੜ ਕੇ ਬਾਹਰ ਆਉਣਾ ਕਿ ਨਹੀਂ ਆਉਣਾ, ਢਿੱਲ ਕਾਹਦੀ ਆ। ਜਿਹੜੇ ਈਸਾਈ ਮਤ ਦੇ ਲੋਕ ਨੇ, ਧਰਮ ਸਾਰੇ ਚੰਗੇ ਨੇ, ਮੇਰੀ ਕਿਸੇ ਧਰਮ ਨਾਲ ਵਿਰੋਧਤਾ ਨਹੀਂ, ਉਹਨਾਂ ਦੇ ਪ੍ਰਚਾਰ ਦਾ ਢੰਗ ਵੇਖੋ ਕੈਸਾ ਹੈ। ਬੱਚੇ ਸਕੂਲਾਂ 'ਚ ਪੜ੍ਹਨ ਜਾਂਦੇ ਨੇ ਤੇ ਬੱਚਿਆਂ ਦੇ ਕਿਤਾਬਾਂ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਹੈ ਸਾਧ ਸੰਗਤ ਲਿਟਰੇਚਰ ਫ੍ਰੀ ਸਾਡੇ ਘਰਾਂ 'ਚ ਪਹੁੰਚਾਉਣਾ ਹੈ। ਬੱਚਿਆਂ ਦੇ ਕਿਤਾਬਾਂ 'ਚ ਪਾ ਦਿੰਦੇ ਨੇ ਬੈਗ 'ਚ, ਉਹ ਘਰਾਂ ਦੇ ਵਿੱਚ ਬੱਚੇ ਲੈ ਕੇ ਆਉਂਦੇ ਨੇ ਸਾਧ ਸੰਗਤ, ਉਹ ਦਿਨ ਰਾਤ ਪ੍ਰਚਾਰ ਕਰ ਰਹੇ ਨੇ। ਸਾਡੇ ਪੰਜਾਬ ਵਿੱਚ ਬਹੁਤੇ ਸਕੂਲ ਉਹਨਾਂ ਨੇ ਖੋਲ੍ਹੇ ਨੇ, ਇੱਕ ਦੋ ਸਕੂਲ ਐਸੇ ਨੇ ਅੰਬਾਲੇ ਇਲਾਕੇ 'ਚ ਖੁੱਲ੍ਹੇ ਹੈ ਜਿੱਥੇ ਬੱਚਾ ਸ੍ਰੀ ਸਾਹਿਬ ਪਾ ਕੇ ਪੜ੍ਹਨ ਨਹੀਂ ਜਾ ਸਕਦਾ। ਜੇ ਸ੍ਰੀ ਸਾਹਿਬ ਪਾਈ ਹੈ ਤੇ ਸਕੂਲ ਦੇ ਟੀਚਰ ਕਹਿੰਦੇ ਹੈ ਇਹ ਲਾ ਕੇ ਆ ਜੇ ਸਾਡੇ ਸਕੂਲ 'ਚ ਪੜ੍ਹਨਾ ਤੂੰ, ਤੇ ਸਾਡੇ ਨਿੱਕੇ ਨਿੱਕੇ ਬੱਚੇ ਜੇ 500 ਬੱਚਾ ਪੜ੍ਹਦਾ ਨਾ ਗੁਰਮੁਖੋ ਧਿਆਨ ਦਿਓ, ਸਾਡਾ 500 ਬੱਚਾ ਉਸ ਸਕੂਲ ਵਿੱਚ ਪੜ੍ਹਦਾ ਹੈ ਤੇ 500 ਬੱਚਿਆਂ ਦੇ ਬਚਪਨ ਵਿੱਚ ਹੀ ਉਹਨਾਂ ਦੇ ਦਿਮਾਗ ਵਿੱਚ ਇਹਨਾਂ ਨੇ ਆਪਣਾ ਧਰਮ ਵਾੜ ਦੇਣਾ ਹੈ, ਉਹ ਕੱਲ੍ਹ ਨੂੰ ਖੰਡੇ ਬੜ ਦਾ ਅੰਮ੍ਰਿਤ ਕਦੇ ਪਸੰਦ ਨਹੀਂ ਕਰੇਗਾ। ਜਿਹੜਾ ਬੱਚਾ ਜਿਹਦੇ ਅੰਦਰ ਬਚਪਨ ਤੋਂ ਹੀ ਕ੍ਰਿਸਚਨ ਬਣਨ ਦੇ ਅਸੂਲ ਬਚਪਨ ਨੂੰ ਬਚਪਨ ਵਿੱਚ ਹੀ ਉਹਨੂੰ ਪ੍ਰਾਪਤ ਹੋ ਗਏ, ਸਿੱਖ ਗਿਆ, ਘਰ ਕਰ ਗਏ ਉਹਦੇ ਅੰਦਰ, ਫਿਰ ਉਹ ਕੱਢ ਨਹੀਂ ਸਕਾਂਗੇ ਆਪਾਂ। ਬੜੇ ਉਹਨਾਂ ਦਿਨ ਰਾਤ ਉਹ ਆਪਣਾ ਪ੍ਰਚਾਰ ਕਰ ਰਹੇ ਨੇ। ਇੱਥੇ ਜਦੋਂ ਆਪਾਂ ਰਾਜਪੁਰੇ ਜਾਂਦੇ ਹਾਂ ਨਾ, ਕਿਸੇ ਦਿਨ ਨਿਗਾਹ ਮਾਰ ਕੇ ਵੇਖਿਓ, ਰਾਜਪੁਰੇ ਜਾਂਦੇ ਆ ਰਸਤੇ 'ਚ ਨਿੰਮ ਸਾਹਿਬ ਗੁਰਦੁਆਰਾ ਆਉਂਦਾ ਨਾ, ਪਿੰਡ ਨਿੰਮ ਸਾਹਿਬ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦਾ ਗੇਟ ਬਣਿਆ ਮੇਨ ਰੋਡ ਦੇ ਉੱਤੇ, ਤੇ ਉਹਦੇ ਨਾਲ ਹੀ ਥੋੜ੍ਹਾ ਜਿਹਾ ਅੱਗੇ ਜਾ ਕੇ ਉਹਨਾਂ ਨੇ ਆਪਣਾ ਇੱਕ ਬਹੁਤ ਵੱਡਾ ਗਿਰਜਾ ਘਰ ਬਣਾਇਆ ਹੈ। ਉੱਥੇ ਸੈਂਕੜੇ ਵਿਦਿਆਰਥੀ ਪਾਦਰੀ ਬਣਨ ਦੀ ਸਿੱਖਿਆ ਲੈ ਰਹੇ ਨੇ ਸਾਡੇ ਪੰਜਾਬ ਦੇ ਨੌਜਵਾਨ। ਹੁਣ ਗ੍ਰੰਥੀ, ਜਿਵੇਂ ਗ੍ਰੰਥੀ ਪਾਦਰੀ ਦਾ ਭਾਵ ਹੈ ਗ੍ਰੰਥੀ, ਸੈਂਕੜੇ ਸਾਡੇ ਨੌਜਵਾਨ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਪੜ੍ਹੇ ਲਿਖੇ, ਸੈਂਕੜੇ ਨੌਜਵਾਨ ਪਾਦਰੀ ਬਣਨ ਦੀ ਸਿੱਖਿਆ ਲੈ ਰਹੇ ਨੇ। 3 ਸਾਲਾਂ ਦਾ ਕੋਰਸ ਹੈ, 3 ਸਾਲਾਂ ਦੇ ਵਿੱਚ ਉਹਨਾਂ ਨੇ ਸਿੱਖਿਆ ਗ੍ਰਹਿਣ ਕਰਕੇ ਫਿਰ ਪਿੰਡਾਂ 'ਚ ਪ੍ਰਚਾਰ ਕਰਨਾ। ਵੇਖੋ ਫਿਰ ਕਿਵੇਂ ਉਹਨਾਂ ਦਾ ਧਰਮ ਵੱਧਦਾ, ਦਿਨ ਭਰ ਰਾਤ ਪ੍ਰਚਾਰ ਹੋਏਗਾ, ਸਾਡੇ ਲੋਕ ਉਹਨਾਂ ਦਾ ਪ੍ਰਚਾਰ ਕਰਨਗੇ। ਉਹਨਾਂ 'ਚ ਕੁਰਬਾਨੀ ਦਿੱਤੀ ਹੈ ਇੱਕ ਨੇ, ਅੱਧੀ ਦੁਨੀਆ ਉਹਨਾਂ ਨੇ ਈਸਾਈ ਬਣਾ ਲਈ। ਸਾਡੇ ਧਰਮ 'ਚ ਕੁਰਬਾਨੀਆਂ ਦੀ ਗਿਣਤੀ ਕੋਈ ਨਹੀਂ, ਸਾਡੀ ਗਿਣਤੀ ਵਧਣੀ ਤੇ ਕੀ ਸੀ, ਘਟਦੀ ਜਾ ਰਹੀ ਹੈ। ਗੁਰੂ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਅੰਗਰੇਜ਼ ਰਾਈਟਰ ਸੀ ਕੋਈ, ਉਹਨੇ ਲਿਖਿਆ ਹੈ ਆਪਣੀ ਕਿਤਾਬ ਵਿੱਚ ਤੇ ਸਿੱਖਾਂ ਨੂੰ ਲਾਹਨਤਾਂ ਪਾਈਆਂ ਨੇ, ਕਹਿੰਦੇ ਸਿੱਖੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਥੋਂ ਤੱਕ ਵੀ ਉਹਨੇ ਲਿਖਿਆ ਚੱਪਣੀ 'ਚ ਨੱਕ ਡਬੋ ਕੇ ਮਰ ਜਾਓ ਸਿੱਖਾਂ ਨੂੰ, ਕਿਉਂ ਸਾਨੂੰ ਕਹੀ ਆ ਉਹਨੇ, ਸਾਨੂੰ ਸਾਰਿਆਂ ਨੂੰ ਜਿਹੜੇ ਸਿੰਘ ਕਹਾਉਂਦੇ ਹਾਂ ਆਪਾਂ। ਕੀ ਕਹਿੰਦਾ ਉਹ? ਕਹਿੰਦਾ ਸਾਡੇ 'ਚ ਕੁਰਬਾਨੀ ਕੀਤੀ ਇੱਕ ਨੇ, ਸਾਡੇ 'ਚ ਸ਼ਹਾਦਤ ਹੋਈ ਇੱਕ ਦੀ, ਅਸੀਂ ਅੱਧੀ ਦੁਨੀਆ ਨੂੰ ਈਸਾਈ ਬਣਾ ਲਿਆ। ਜੇ ਕਿਤੇ ਈਸਾ ਜੀ ਵਰਗਾ ਇੱਕ ਵੀ ਹੋਰ ਜੰਮ ਪੈਂਦਾ ਸੀ ਸਾਰੀ ਦੁਨੀਆ ਨੂੰ ਹੁਣ ਤੱਕ ਈਸਾਈ ਬਣਾ ਲੈਂਦੇ। ਸਾਡੇ 'ਤੇ ਕੁਰਬਾਨੀ ਇੱਕ ਦੀ ਹੋਈ ਹੈ। ਉਹ ਸਿੱਖੋ ਤੁਹਾਡੀਆਂ 'ਤੇ ਕੁਰਬਾਨੀਆਂ ਗਿਣੀਆਂ ਨਹੀਂ ਜਾ ਸਕਦੀਆਂ, ਤੁਹਾਡੀ ਗਿਣਤੀ 2.5 ਕਰੋੜ ਦੀ ਹੋਈ ਹੈ। ਇਹਦਾ ਕਾਰਨ ਕੀ ਹੈ ਦੱਸੋ? ਸਾਡੀਆਂ ਕੁਰਬਾਨੀਆਂ ਨਹੀਂ ਗਿਣੀਆਂ ਜਾ ਸਕਦੀਆਂ। ਕੀ ਕਹਾਂਗੇ, ਕੁਰਬਾਨੀਆਂ ਹੋਈਆਂ ਨੇ? ਨਹੀਂ ਨਹੀਂ, ਸ਼ਹਾਦਤਾਂ 'ਤੇ ਹੋ ਵੀ ਰਹੀਆਂ ਨੇ। ਸ਼ਹਾਦਤਾਂ, ਸ਼ਹੀਦੀਆਂ ਸਿੱਖ ਕੌਮ ਵਿੱਚ ਹੋਈਆਂ ਵੀ ਨੇ ਤੇ ਹੋ ਵੀ ਰਹੀਆਂ ਨੇ, ਅੱਗੇ ਤੋਂ ਵੀ ਹੋਣਗੀਆਂ। ਉਹ ਕਹਿੰਦਾ ਇੱਕ ਸਾਡੇ 'ਚ ਇੱਕ ਨੇ ਕੁਰਬਾਨੀ ਕੀਤੀ, ਅਸੀਂ ਅੱਧੀ ਦੁਨੀਆ ਨੂੰ ਈਸਾਈ ਬਣਾ ਲਿਆ, ਤੁਹਾਡੇ ਵਿੱਚ ਗਿਣੇ ਹੀ ਨਹੀਂ ਜਾਣਗੇ ਵੀ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ, ਤੁਹਾਡੀ ਗਿਣਤੀ 2.5 ਕਰੋੜ ਦੀ ਹੋਈ ਹੈ। ਇਹਦਾ ਕਾਰਨ ਪਤਾ ਕੀ ਹੈ? ਇਹਦਾ ਕਾਰਨ ਇਹ ਹੈ ਕਿ ਸਾਨੂੰ ਪ੍ਰਚਾਰ ਕਰਨ ਦਾ ਢੰਗ ਹੀ ਨਹੀਂ ਆਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਡੀ ਘਾਟ ਸਾਨੂੰ ਢੰਗ ਨਹੀਂ ਆਇਆ ਪ੍ਰਚਾਰ ਕਰਨ ਦਾ। ਉਹ ਤੇ ਕਹਿੰਦੇ ਨੇ ਜੋ ਮਰਜ਼ੀ ਹੋ ਜਾਵੇ ਪ੍ਰਚਾਰ ਹੋਣਾ ਚਾਹੀਦਾ, ਵੀ ਸਾਡੇ ਧਰਮ ਦਾ ਪ੍ਰਚਾਰ ਹੋਵੇ, ਜੋ ਮਰਜ਼ੀ ਹੋ ਜਾਏ, ਇੱਥੇ ਕੰਮ ਇੱਕੋ ਹੀ ਹੈ, ਪੈਸਾ ਇਕੱਠਾ ਹੋਣਾ ਚਾਹੀਦਾ, ਕੋਈ ਅੰਮ੍ਰਿਤ ਛਕੇ ਤੇ ਭਾਵੇਂ
ਨਾ ਛਕੇ,
ਕੀ ਲੈਣਾ ਕਿਸੇ ਤੋਂ। ਜੇ ਕੋਈ ਤਨਖਾਹ ਤੇ ਮੈਂਬਰ ਰੱਖਿਆ, ਉਹਨੂੰ ਤਨਖਾਹ ਤੱਕ ਮਤਲਬ ਹੈ ਵੀ 10,000-15,000 ਮਿਲਣਾ ਚਾਹੀਦਾ, 20-25 ਉੱਤੋਂ ਬਣਾ ਲਓ, ਬਸ ਸਿੱਖੀ ਦਾ ਪ੍ਰਚਾਰ ਹੋਵੇ ਤੇ ਭਾਵੇਂ ਨਾ ਹੋਵੇ, ਅਸੀਂ ਕੀ ਲੈਣਾ। ਕੋਈ ਅੰਮ੍ਰਿਤ ਛਕੇ ਨਾ ਛਕੇ, ਗੁਰਦੁਆਰੇ ਦੀ ਜਿਹੜੀ ਢੋਲੀ ਰੱਖੀ ਹੈ, ਭੜੋਲਾ ਰੱਖਿਆ ਜਿਹੜਾ ਉੱਥੇ, ਤੇ ਉਹ ਜਿਹੜਾ ਹੈ ਉਹ ਮਹੀਨੇ 'ਚ ਫੁੱਲ ਹੋਣਾ ਚਾਹੀਦਾ ਆਟੇ ਦਾ। ਇੱਥੇ ਕਿ ਤਾਂ ਕੀ ਮਤਲਬ ਹੈ, 1,000 ਰੁਪਈਆ ਗੋਲਕ ਨਿਕਲਣੀ ਚਾਹੀਦੀ ਹੈ, ਹੋਰ ਕੀ ਲੈਣਾ। ਹਾੜੀ ਸੋਹਣੀ ਚੰਗੀ ਹੋ ਜਾਏ, ਹੋਰ ਕੀ ਲੈਣਾ। ਨਹੀਂ ਨਹੀਂ, ਸਾਡਾ ਧਿਆਨ ਹੀ ਨਹੀਂ ਇਸ ਪਾਸੇ, ਸਾਨੂੰ ਪਤਾ ਹੀ ਨਹੀਂ ਸਿੱਖੀ ਹੈ ਕੀ। ਗੁਰਮੁਖੋ, ਇੱਕ ਨੇ ਕੁਰਬਾਨੀ ਦਿੱਤੀ, 13 ਨਾਲ ਹੋਰ ਸੀ ਈਸਾ ਜੀ ਦੇ, 13 ਬੰਦੇ ਨਾਲ ਦੇ ਭੱਜ ਗਏ, 13 ਦੌੜ ਗਏ। ਈਸਾਈ ਜਿਹੜੇ ਲੋਕ ਨੇ ਨਾ ਗੁਰਮੁਖੋ, ਉਹ 13 ਦੇ ਨਾਲ ਬਹੁਤ ਨਫ਼ਰਤ ਕਰਦੇ ਨੇ, 13 ਸ਼ਬਦ ਨੂੰ ਚੰਗਾ ਹੀ ਨਹੀਂ ਸਮਝਦੇ। ਗੁਰੂ ਨਾਨਕ ਦੇ ਘਰ ਵਿੱਚ ਤੇ 13-13, ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ 'ਚ 13-13 ਤੋਲਿਆ। ਉਹ ਅੰਗਰੇਜ਼ ਲੋਕ ਜਿਹੜੇ ਨੇ ਉਹ 13 ਸ਼ਬਦ ਨੂੰ ਬਿਲਕੁਲ ਚੰਗਾ ਨਹੀਂ ਸਮਝਦੇ। ਕਿਉਂ ਨਹੀਂ ਸਮਝਦੇ? 13 ਅੰਕ ਨੂੰ ਚੰਗਾ ਨਹੀਂ ਸਮਝਦੇ ਕਿਉਂਕਿ ਉਹਨਾਂ ਦੇ ਵਿੱਚ 13 ਭੱਜ ਗਏ ਸੀ, ਉਹਨਾਂ 13 ਦਾ ਨਾਮ ਹੀ ਉਹਨਾਂ ਨੇ ਪ੍ਰਗਟ ਨਹੀਂ ਹੋਣ ਦਿੱਤਾ। ਬੜਾ ਲਕੋਲ ਕੋ ਰੱਖਦੇ ਨੇ, ਇਹ ਇਹਦੇ ਵਿੱਚ ਸਾਡੀ ਤੁਹੀਨ ਹੈ ਵੀ 13 ਭੱਜ ਗਏ, 13 ਨੂੰ ਆਉਣ ਹੀ ਨਹੀਂ ਦਿੰਦੇ ਅੱਗੇ, 13 ਅੰਕ ਨਾਲ ਹੀ ਨਫ਼ਰਤ ਕਰਦੇ ਨੇ। ਚੰਡੀਗੜ੍ਹ ਦਾ ਨਕਸ਼ਾ ਬਣਾਇਆ ਅੰਗਰੇਜ਼ਾਂ ਨੇ, ਚੰਡੀਗੜ੍ਹ ਦਾ ਨਕਸ਼ਾ ਅੰਗਰੇਜ਼ਾਂ ਨੇ ਬਣਾਇਆ। ਸਾਧ ਸੰਗਤ ਹੋਰ ਜਿੰਨੇ ਸ਼ਹਿਰ ਨੇ ਆਪਣੇ, ਇਹ ਸਾਰੇ ਆਪਣੇ ਬਣਾਏ ਹੋਏ ਨੇ, ਪਰ ਚੰਡੀਗੜ੍ਹ ਉਹਦਾ ਨਕਸ਼ਾ ਅੰਗਰੇਜ਼ਾਂ ਦਾ ਬਣਾਇਆ ਹੋਇਆ। ਸਾਰੇ ਸੈਕਟਰ ਬਣਾਏ, 13 ਸੈਕਟਰ ਹੀ ਨਹੀਂ ਬਣਾਇਆ। ਖੋ ਸਤਨਾਮ
ਸ੍ਰੀ ਵਾਹਿਗੁਰੂ।
13 ਸੈਕਟਰ ਨਹੀਂ ਬਣਾਇਆ, 1 ਸੈਕਟਰ, 2 ਸੈਕਟਰ, ਕੋਈ 20 ਸੈਕਟਰ, ਕੋਈ 25 ਸੈਕਟਰ, ਕੋਈ 70 ਸੈਕਟਰ, ਪਰ 13 ਸੈਕਟਰ ਹੀ ਨਹੀਂ ਬਣਾਇਆ ਉਹਨਾਂ ਨੇ। ਕਹਿੰਦੇ 13 ਨਾਮ ਨਾਲ ਨਫ਼ਰਤ ਹੈ ਉਹਨਾਂ ਨੂੰ। ਕਿਉਂ? ਉਹ 13 ਅੰਕੜੇ ਨਾਲ ਨਫ਼ਰਤ ਕਰਦੇ ਨੇ। 13 ਭੱਜ ਗਏ ਸੀ, ਇੱਕ ਨੇ ਕੁਰਬਾਨੀ ਕੀਤੀ ਸਿਰਫ, ਤੇ ਅੱਧੀ ਦੁਨੀਆ ਤੇ ਅੱਜ ਉਹ ਆਪਣਾ ਰਾਜ ਕਾਇਮ ਕਰੀ ਬੈਠੇ ਨੇ। ਤੇ ਆਓ, ਸਾਨੂੰ ਵੀ ਲੋੜ ਹੈ ਅਸੀਂ ਆਪਣੇ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ ਦੇਈਏ, ਕਿਤੇ ਆਉਣ ਵਾਲੇ ਬੱਚੇ, ਆਉਣ ਵਾਲੀਆਂ ਪੀੜ੍ਹੀਆਂ ਈਸਾਈ ਨਾ ਬਣ ਜਾਣ, ਕਿਤੇ ਗੁਰੂ ਗੋਬਿੰਦ ਸਿੰਘ ਦੇ ਪਰ ਉਪਕਾਰ ਭੁੱਲ ਕੇ ਹੋਰ ਹੀ ਪਾਸੇ ਤੁਰ ਪਈਏ ਆਪਾਂ। ਬੱਚਿਆਂ ਨੂੰ ਤੋਰਨਾ ਹੈ ਸਾਡੇ ਵੱਸ ਹੈ। ਜੇ ਮਾਤਾ ਪਿਤਾ ਗੁਰਮੁਖ ਨੇ ਬੱਚੇ ਨੂੰ ਜਨਮ ਤੋਂ ਗੁੜਤੀ ਹੋਈ ਅੰਮ੍ਰਿਤ ਦੀ ਦਿੱਤੀ ਜਾਵੇ, ਵੱਡਾ ਹੋ ਕੇ ਕਿਵੇਂ ਵਿਗੜ ਜਾਏਗਾ? ਪਰ ਜਦੋਂ ਬੱਚਾ 4-5 ਸਾਲ ਦਾ ਹੁੰਦਾ, ਵੇਖਦਾ ਬਾਪੂ ਨੂੰ ਸ਼ਰਾਬ ਪੀਂਦਿਆਂ, ਧਿਆਨ ਹੋ ਹੀ ਨਹੀਂ ਸਕਦਾ ਅੰਮ੍ਰਿਤ ਵੱਲ, ਉੱਧਰ ਹੀ ਸੁੱਤੀ ਚਲੀ ਜਾਂਦੀ। ਪਰ ਚਲੋ, ਹੁਣ ਤੇ ਮੈਂ ਵੇਖਿਆ ਕਾਫੀ ਕਿਰਪਾ ਹੋ ਗਈ, ਪਿਤਾ ਸ਼ਰਾਬ ਪੀਂਦਾ, ਬੱਚੇ ਅੰਮ੍ਰਿਤ ਧਾਰੀ, ਹੌਲੀ ਹੌਲੀ ਰੰਗ ਚੜ੍ਹਦਾ। ਪਰ ਪਹਿਲਾਂ ਆਪਣਾ ਜੀਵਨ ਬਣਾਈਏ, ਫਿਰ ਬੱਚਿਆਂ ਦਾ ਜੀਵਨ ਬਣੇਗਾ। ਸਤਿਗੁਰਾਂ ਦੇ ਪਰ ਉਪਕਾਰ ਨਾ ਭੁੱਲੀਏ, ਬੜੇ ਪਰ ਉਪਕਾਰ ਹੋਏ ਨੇ। ਜੇ ਮੈਂ ਗਿਣਾ ਤੇ ਗਿਣੇ ਨਹੀਂ ਜਾਂਦੇ, ਜੇ ਮੈਂ ਗਿਣਾ ਤੇ ਗਿਣੇ ਨਹੀਂ ਉਹ ਜਾਣੇ, ਪਰ ਉਪਕਾਰ ਗੁਰਾਂ ਦੇ ਗਿਣਾ ਤੇ ਗਿਣੇ ਨਹੀਂ ਉਹ ਜਾਣੇ, ਪਰ ਉਪਕਾਰ ਗੁਰਾਂ ਦੇ ਜੇ ਤੁਸੀਂ ਆ ਕੇ
ਸਾਡੇ ਧਰਮ 'ਚ ਕਿੰਨੇ ਪਰਉਪਕਾਰ ਕਿੰਨੀਆਂ ਕੁਰਬਾਨੀਆਂ ਹੋਈਆਂ ਇਹ ਗਿਣੀਆਂ ਨਹੀਂ ਜਾ ਸਕਦੀਆਂ। ਸਾਡੇ ਧਰਮ ਵਿੱਚ, ਸਿੱਖ ਧਰਮ ਵਿੱਚ ਸਾਧ ਸੰਗਤ ਜੀ ਧਰਮ ਕਮਾਉਣ ਵਾਸਤੇ ਪੁੱਤਰ ਨੇ ਪਿਓ ਦਾ ਸਿਰ ਵੱਢਿਆ ਤੇ ਪਿਓ ਨੇ ਪੁੱਤਰ ਦਾ ਸਿਰ ਵੱਢਿਆ। ਆਖੋ
ਸਤਨਾਮ।
ਸੁਣਿਆ ਨਾ ਆਪ ਜੀ ਨੇ ਵੀ ਜਿਵੇਂ ਭਾਈ ਜੈਤਾ, ਬਹੁਤੇ ਇਤਿਹਾਸਕਾਰਾਂ ਨੇ ਤੇ ਇਹ ਲਿਖਿਆ ਕਿ ਭਾਈ ਜੈਤਾ ਖਲੋਤਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਦੋਂ ਸੀਸ ਧੜ ਤੋਂ ਜੁਦਾ ਕੀਤਾ ਤੇ ਉੱਡ ਕੇ ਸੀਸ ਉਹਦੀ ਗੋਦ ਵਿੱਚ ਪੈ ਗਿਆ ਆਪਣੇ ਆਪ। ਤੇ ਭਾਈ ਜੈਤਾ ਸੀਸ ਲੈ ਕੇ ਆਨੰਦਪੁਰ ਸਾਹਿਬ ਆ ਗਿਆ। ਸਤਿਗੁਰਾਂ ਨੇ ਛਾਤੀ ਨਾਲ ਲਾ ਕੇ ਖਿਤਾਬ ਦੇ ਦਿੱਤਾ, ਰੰਗਰੇਟੇ
ਗੁਰੂ ਕੇ
ਬੇਟੇ, ਇਹ ਵਰ ਦਿੱਤਾ। ਪਰ ਕਈ ਇਤਿਹਾਸਕਾਰਾਂ ਦਾ ਕਹਿਣਾ, ਬਾਕੀ ਆਪੋ ਆਪਣੀ ਮੱਤ ਹੈ, ਕਿ ਜਦੋਂ ਭਾਈ ਜੈਤਾ ਮਹਾਰਾਜ ਨੇ ਕਿਹਾ ਜੈਤਿਆ ਤੂੰ ਸਾਡਾ ਸੀਸ ਆਨੰਦਪੁਰ ਸਾਹਿਬ ਲੈ ਕੇ ਜਾਣਾ ਹੈ, ਤੇਰੀ ਡਿਊਟੀ ਹੈ। ਕਹਿੰਦਾ ਜੀ ਸਤਿਬਚਨ। ਸਤਿਬਚਨ ਕਹਿਤਾ ਭਾਈ ਜੈਤੇ ਨੇ। ਜਦੋਂ ਸੀਸ ਆਨੰਦਪੁਰ ਸਾਹਿਬ ਲਿਜਾਣ ਦਾ ਟਾਈਮ ਆਇਆ, ਸੀਸ ਧੜ ਤੋਂ ਜੁਦਾ ਹੋ ਗਿਆ, ਇੱਕਦਮ ਹਨੇਰੀ ਚੱਲਣ ਲੱਗ ਪਈ, ਝੱਖੜ ਆ ਗਿਆ, ਹਵਾ ਇੰਨੀ ਤੇਜ਼ ਸੀ ਖੜਿਆ ਨਹੀਂ ਜਾਂਦਾ। ਇੱਕ ਬੰਦੇ ਦੀ ਡਿਊਟੀ ਲਾ ਦਿੱਤੀ, ਆ ਪਿਆ ਧੜ, ਆ ਪਿਆ ਸੀਸ, ਵੱਖੋ ਵੱਖਰੇ ਨੇ, ਇਹਦੇ ਕੋਲ ਖਲੋ ਜਾ, ਹਵਾ ਕੁਝ ਥੰਮ ਜਾਏਗੀ ਫਿਰ ਸਾਂਭ ਲਾਂਗੇ। ਇੱਕ ਜਣਾ ਖਲੋ ਗਿਆ ਕੋਲ, ਉਹ ਵੀ ਮੂੰਹ ਤੇ ਕੱਪੜਾ ਲਈ ਬਖੜਾ, ਥੋੜੇ ਚਿਰ ਪਿੱਛੋਂ ਕੱਪੜਾ ਲਾ ਕੇ ਵੇਖ ਲੈਂਦਾ ਸੀਸ ਪਿਆ, ਫਿਰ ਉਵੇਂ ਹੀ ਕੱਪੜਾ ਲਾ ਲੈਂਦਾ ਅੱਗੇ। ਭਾਈ ਜੈਤਾ ਕਹਿੰਦਾ ਵੀ ਸੀਸ ਜੇ ਮੈਂ ਚੁੱਕ ਲਿਆ, ਸੀਸ ਉੱਤੇ ਕੱਪੜਾ ਪਾ ਦਿੱਤਾ ਉਹਨਾਂ ਨੇ, ਧੜ ਉੱਤੇ ਕੱਪੜਾ ਪਾ ਦਿੱਤਾ ਮਹਾਰਾਜ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਦੇ, ਜੇ ਮੈਂ ਸੀਸ ਚੁੱਕ ਲਿਆ ਪਹਿਰੇਦਾਰ ਜਿਹੜਾ ਕੋਲ ਖੜਾ ਉਹਨੇ ਵੇਖਣਾ ਵੀ ਸੀਸ ਕਿੱਧਰ ਗਿਆ, ਮੇਰੇ ਮਗਰ ਫੌਜਾਂ ਲਾ ਦੇਣਗੇ, ਇਹਨਾਂ ਨੇ 2 ਮੀਲ ਨਹੀਂ ਮੈਨੂੰ ਭੱਜਣ ਦੇਣਾ, ਫੜ ਲੈਣਗੇ, ਫੌਜਾਂ ਬੜੀਆਂ ਨੇ ਆਲੇ ਦੁਆਲੇ ਚਾਰੇ ਪਾਸੇ ਘੇਰ ਲੈਣਗੀਆਂ ਮੈਨੂੰ, ਮੈਨੂੰ ਤੇ ਭਾਵੇਂ ਮਾਰ ਦੇਣ ਪਰ ਸਤਿਗੁਰਾਂ ਦੇ ਸੀਸ ਦੀ ਬੇਅਦਬੀ ਹੋ ਜਾਏ। ਭਾਈ ਜੈਤਾ ਕਹਿੰਦਾ ਭੁਲੇਖਾ ਪਾਉਣ ਵਾਸਤੇ ਉਹ ਸੀਸ ਦੀ ਥਾਂ ਤੇ ਹੋਰ ਸੀਸ ਰੱਖਿਆ ਜਾਵੇ, ਉੱਤੇ ਕੱਪੜਾ ਪਾ ਦਈਏ, ਜਿੰਨੇ ਕੁ ਚਿਰ ਨੂੰ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗੇਗਾ ਉਹਨੇ ਨੂੰ ਤੇ ਸੀਸ ਲੈ ਕੇ ਮੈਂ ਬਹੁਤ ਦੂਰ ਲੰਘ ਜੂ। ਭਾਈ ਜੈਤਾ ਆਪਣੇ ਘਰ ਆਇਆ, ਫਿਕਰ ਪਿਆ ਹੋਇਆ, ਜਿਹਨੂੰ ਫਿਕਰ ਹੋਵੇ ਚੱਜ ਤਰ੍ਹਾਂ ਬਹਿ ਨਹੀਂ ਸਕਦਾ, ਨਾ ਪੈ ਸਕੇ, ਨੀਂਦ ਵੀ ਨਹੀਂ ਆਉਂਦੀ, ਕਦੀ ਸੱਜੇ ਪਾਸਾ ਮਾਰਦਾ ਕਦੇ ਖੱਬੇ, ਟੇਕੇ ਨਹੀਂ ਬਹਿ ਸਕਦਾ ਜਿਹਨੂੰ ਫਿਕਰ ਹੋਵੇ। ਭਾਈ ਜੈਤਾ ਕਦੀ ਸੱਜੇ ਨੂੰ ਕਦੀ ਖੱਬੇ ਨੂੰ ਤੁਰਿਆ ਫਿਰਦਾ, ਸੋਚ ਲੱਗੀ। ਇਹਦਾ ਪਿਤਾ ਸੀ ਆਗਿਆ ਰਾਮ, ਨਾਮ ਆਇਆ ਉਹਦਾ ਇਤਿਹਾਸ ਚ ਆਗਿਆ ਰਾਮ। ਉਹ ਕਹਿੰਦਾ ਬੇਟਾ ਕੀ ਗੱਲ, ਫਿਕਰ ਹੈ ਕੋਈ, ਦਿੱਲੀ ਘਰ ਸੀ, ਕਾਹਦਾ ਫਿਕਰ ਪੈ ਗਿਆ, ਤੇਰੇ ਚਿਹਰਾ ਬੜਾ ਤੇਰਾ ਉਦਾਸ ਹੈ, ਕੀ ਗੱਲ ਬਣ ਗਈ। ਜੈਤਾ ਕਹਿੰਦਾ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕਰਤਾ, ਜ਼ਾਲਮ ਸਰਕਾਰਾਂ ਨੇ, ਤੇ ਮੈਨੂੰ ਹੁਕਮ ਹੈ ਸਤਿਗੁਰਾਂ ਦਾ ਵੀ ਤੂੰ ਸੀਸ ਲੈ ਕੇ ਜਾਣਾ ਹੈ, ਤੇ ਜੇ ਮੈਂ ਸੀਸ ਚੁੱਕਾਂਗਾ ਉੱਥੇ ਖੜਾ ਪਹਿਰੇਦਾਰ, ਹਵਾ ਤੇ ਬੜੀ ਚੱਲਦੀ ਹੈ, ਹਰ 2 ਮਿੰਟ ਬਾਅਦ ਆ ਕੇ ਵੇਖਦਾ ਵੀ ਸੀਸ ਪਿਆ, ਜੇ ਮੈਂ ਸੀਸ ਲੈ ਗਿਆ ਚੁੱਕ ਕੇ ਉਹਨੂੰ ਨਾਲ ਦੀ ਨਾਲ ਪਤਾ ਲੱਗ ਜੂ ਸੀਸ ਕਿੱਧਰ ਗਿਆ, ਮੈਨੂੰ ਫੜ ਲੈਣਗੇ, ਭੱਜਣ ਨਹੀਂ ਦੇਣਾ 2 ਮੀਲ ਤੇ ਫੜ ਲੈਣਗੇ ਜਾ ਕੇ। ਆਗਿਆ ਰਾਮ ਪਿਤਾ ਜੈਤੇ ਦਾ ਕਹਿੰਦਾ ਫਿਰ ਹੁਣ ਤੂੰ ਕੀ ਸਲਾਹ ਬਣਾਈ ਹੈ। ਕਹਿੰਦੇ ਪਿਤਾ ਜੀ ਮੇਰੀ ਤੇ ਇਹੀ ਇੱਛਾ ਹੈ ਵੀ ਸੀਸ ਤੇ ਮੈਂ ਲੈ ਕੇ ਜਾਣਾ, ਪਰ ਉਹ ਸੀਸ ਦੀ ਥਾਂ ਤੇ ਕੋਈ ਸੀਸ ਰੱਖ ਦਿਆਂ, ਉੱਤੇ ਕੱਪੜਾ ਪਾ ਦਿਆਂਗਾ, ਜਦੋਂ ਤੱਕ ਅਸਲੀਅਤ ਦਾ ਪਤਾ ਲੱਗੇਗਾ ਉਹਨੇ ਚਿਰ ਨੂੰ ਤੇ ਬਹੁਤ ਦੂਰ ਲੰਘ ਜੂ ਮੈਂ। ਪਹਿਰੇਦਾਰਾਂ ਨੂੰ ਤੇ ਹੋਏਗਾ ਵੀ ਸੀਸ ਪਿਆ, ਜਦੋਂ ਉਹਨੂੰ ਉੱਤੋਂ ਕੱਪੜਾ ਚੁੱਕਣਗੇ ਵੇਖਣਗੇ ਵੀ ਇਹ ਸੀਸ ਤੇ ਹੋਰ ਹੈ, ਉਦੋਂ ਨੂੰ ਮੈਂ ਬਹੁਤ ਦੂਰ ਲੰਘ ਜਾਂਗਾ, ਇਸ ਕਰਕੇ ਮੈਨੂੰ ਹੁਣ ਇੱਕ ਸੀਸ ਚਾਹੀਦਾ ਉੱਥੇ ਰੱਖਣ ਵਾਸਤੇ, ਤੇ ਹੁਣ ਸੀਸ ਕਿੱਥੋਂ ਮਿਲੇ। ਆਗਿਆ ਰਾਮ ਜੈਤੇ ਦਾ ਪਿਤਾ ਸੀ ਕਹਿੰਦਾ ਬੇਟਾ ਮੈਂ ਕਿਹੜੇ ਵੇਲੇ ਕੰਮ ਆਉਣਾ, ਆਖੋ ਸਤਨਾਮ,
ਵਾਹਿਗੁਰੂ,
ਮੈਂ ਕਿਹੜੇ ਵੇਲੇ ਕੰਮ ਆਉਂ, ਚੁੱਕ ਤਲਵਾਰ ਤੇ ਮੇਰਾ ਸੀਸ ਧੜ ਤੋਂ ਜੁਦਾ ਕਰ ਦੇ। ਕਹਿੰਦਾ ਪਿਤਾ ਜੀ ਬੱਚੇ ਮਾਤਾ ਪਿਤਾ ਦੀ ਸੇਵਾ ਕਰਦੇ ਨੇ, ਮਾਪਿਆਂ ਦੀ ਬੱਚੇ ਮਾਰਦੇ ਨੇ ਹੱਥੀ। ਕਹਿੰਦੇ ਨਹੀਂ ਨਹੀਂ ਤੂੰ ਮਾਰ ਨਹੀਂ ਰਿਹਾ, ਤੂੰ ਤੇ ਮੈਨੂੰ ਤਾਰ ਰਿਹਾ। ਕਿਉਂ? ਕਹਿੰਦੇ ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਹੁੰਦਾ ਪੁੱਤਰਾ, ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ, ਚੁੱਕ ਤਲਵਾਰ ਮੇਰਾ ਸੀਸ ਧੜ ਤੋਂ ਜੁਦਾ ਕਰ ਦੇ। ਉਹ ਜੇ ਭੁਲੇਖਾ ਪਾਉਣ ਵਾਸਤੇ ਮੇਰਾ ਸੀਸ ਕੰਮ ਆ ਜਾਏ, ਮੈਨੂੰ ਹੋਰ ਕੀ ਚਾਹੀਦਾ, ਜਾਣਾ ਤੇ ਇੱਕ ਦਿਨ ਸਭ ਨੇ ਹੈ, ਕਿਉਂ ਨਾ ਮੈਂ ਗੁਰੂ ਦੇ ਲੇਖੇ ਲੱਗ ਜਾ, ਮੈਨੂੰ ਹੋਰ ਕੀ ਚਾਹੀਦਾ, ਮੈਂ ਆਪਣੀ ਜਾਨ ਕੁਰਬਾਨ ਕਰਦਿਆਂ ਮੇਰਾ ਵੀ ਕਿਤੇ ਨਾਮ ਆਜੂ। ਜੈਤਾ ਕਹਿੰਦਾ ਬਾਪੂ ਜੀ ਇਹ ਕੰਮ ਨਹੀਂ ਮੈਂ ਕਰ ਸਕਦਾ। ਕਹਿੰਦੇ ਪੁੱਤਰ ਸਿੱਖੀ ਕਮਾਉਣ ਵਾਸਤੇ ਜੇ ਸੰਮਣ ਆਪਣੇ ਪੁੱਤਰ ਮੂਸਣ ਦਾ ਸਿਰ ਵੱਢ ਸਕਦਾ ਹੈ ਤੇ ਤੂੰ ਨਹੀਂ ਵੱਢ ਸਕਦਾ। ਉਹ ਵੀ ਸਿੱਖੀ ਕਮਾਉਣ ਵਾਸਤੇ ਸੀ, ਤੇ ਜੇ ਅੱਜ ਪੁੱਤਰ ਪਿਓ ਦਾ ਸਿਰ ਵੱਢਣ ਲੱਗਿਆ ਇਹ ਵੀ ਸਿੱਖੀ ਕਮਾਉਣ ਵਾਸਤੇ। ਇਹ ਹੈ ਸਿੱਖ ਇਤਿਹਾਸ ਸਾਡਾ, ਪਿਓ ਪੁੱਤ ਦਾ ਸਿਰ ਵੱਢਦਾ, ਪੁੱਤ ਪਿਓ ਦਾ ਸਿਰ ਵੱਢਦਾ, ਕਮਾਲ ਹੋ ਗਈ। ਐਸਾ ਇਤਿਹਾਸ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਪਿਆ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਇਸ ਇਤਿਹਾਸ ਦਾ ਇੱਕ ਇੱਕ ਪੰਨਾ ਸ਼ਹੀਦਾਂ ਦੇ ਖੂਨ ਨਾਲ ਇੱਕ ਇੱਕ ਅੱਖਰ ਲਿਖਿਆ ਗਿਆ। ਹੱਥ ਕੰਬਦੇ ਨੇ ਜੈਤੇ ਦੇ, ਨਹੀਂ ਚਾਹੁੰਦਾ ਕਿ ਮੈਂ ਆਪਣੇ ਪਿਓ ਨੂੰ ਖਤਮ ਕਰਾਂ, ਪਰ ਪਿਤਾ ਦਾ ਹੁਕਮ ਤੇ ਸਿੱਖੀ ਕਮਾਉਣ ਵਾਸਤੇ ਭਾਈ ਜੈਤੇ ਨੇ ਆਪਣੇ ਪਿਤਾ ਆਗਿਆ ਰਾਮ ਦਾ ਸੀਸ ਧੜ ਤੋਂ ਜੁਦਾ ਕਰ ਦਿੱਤਾ, ਫੇਰ ਲੈ ਕੇ ਸੀਸ ਉਹ ਪਹਿਰੇਦਾਰ ਜਰਾ ਕੁ ਪਾਸੇ ਹਟਿਆ, ਵੇਖ ਕੇ ਪਿੱਛੇ ਨੂੰ ਗਿਆ ਨਾ, ਪਰਾਂ ਮੂੰਹ ਕਰਕੇ ਖੜ ਗਿਆ ਵੀ ਹਨੇਰੀ ਜ਼ਿਆਦਾ ਵਗਦੀ, ਅੱਖਾਂ 'ਚ ਘੱਟਾ ਪੈਂਦਾ। ਜੈਤੇ ਨੇ ਬੜੀ ਫੁਰਤੀ ਨਾਲ ਉਹ ਸੀਸ ਆਪਣੇ ਪਿਤਾ ਦਾ ਰੱਖਤਾ ਤੇ ਸਤਿਗੁਰਾਂ ਦਾ ਸੀਸ ਚੁੱਕ ਲਿਆ, ਉੱਤੇ ਕੱਪੜਾ ਪਾ ਤਾ, ਲੰਘ ਗਿਆ। ਪਹਿਰੇਦਾਰ ਆਇਆ ਕਰੇ ਸੀਸ ਪਿਆ, ਫਿਰ ਮੁੜ ਜਾ ਕਰੇ। ਜਦੋਂ ਤੱਕ ਹਨੇਰੀ ਠੱਲ ਗਈ, ਜਦੋਂ ਵੇਖਿਆ ਕਹਿੰਦੇ ਸੀਸ ਤੇ ਕੋਈ ਲੈ ਗਿਆ ਚੁੱਕੇ ਤੇ ਹੋ ਰਹੀ ਹੈ ਕੋਈ, ਪਰ ਜਦੋਂ ਤੱਕ ਉਹਨਾਂ ਫੌਜਾਂ ਨੂੰ ਪਤਾ ਲੱਗਿਆ ਉਦੋਂ ਤੱਕ ਭਾਈ ਜੈਤਾ ਤੇ ਬੜੀ ਦੂਰ ਲੰਘ ਗਿਆ ਸੀ। ਜਦੋਂ ਭਾਈ ਜੈਤਾ ਸਤਿਗੁਰਾਂ ਦੇ ਚਰਨਾਂ 'ਚ ਆਇਆ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ, ਉਦੋਂ ਗੋਬਿੰਦ ਰਾਏ ਨਾਮ ਸੀ, ਪੌਣੇ ਨੌ ਸਾਲ ਦੀ ਉਮਰ ਸੀ ਮਹਾਰਾਜ ਦੀ, ਪੌਣੇ ਨੌ ਸਾਲ ਦੀ। ਹੁਣ ਕਈ ਇਸ ਗੱਲ 'ਤੇ ਸ਼ੰਕਾ ਕਰਦੇ ਨੇ, ਕਹਿੰਦੇ ਨਹੀਂ ਜੀ ਇਸ ਤਰ੍ਹਾਂ ਨਹੀਂ ਇਤਿਹਾਸ, ਕਈ ਮੈਨੂੰ ਵੀ ਪੁੱਛਦੇ ਨੇ, ਫਿਰ ਮੈਂ ਦੱਸਦਾ ਹੁੰਦਾ ਕਈ ਵਾਰੀ, ਚਲੋ ਜੇ ਕੋਈ ਪੁੱਛ ਲਵੇ। ਪਰ ਗੁਰਮੁਖੋ ਵਿਚਾਰ ਕਰਨ ਵਾਲੀ ਗੱਲ ਤੇ ਇਹ ਹੈ, ਬਾਕੀ ਆਪੋ ਆਪਣੀ ਮੱਤ ਹੈ, ਵੀ ਭਾਈ ਜੈਤੇ ਨੇ ਜਦੋਂ ਸਤਿਗੁਰਾਂ ਦੇ ਚਰਨਾਂ 'ਚ ਗਿਆ ਨਾ ਭਾਈ ਜੈਤਾ, ਤੇ ਆਪਾਂ ਕਹਿੰਦੇ ਹਾਂ ਸੀਸ ਉੱਡ ਕੇ ਉਹਦੀ ਗੋਚ ਪੈ ਗਿਆ, ਤੇ ਭਾਈ ਜੈਤਾ ਕਹਿੰਦਾ, ਭਾਈ ਜੈਤੇ ਨੂੰ ਸਤਿਗੁਰੂ ਕਹਿੰਦੇ ਨੇ ਰੰਗਰੇਟੇ ਗੁਰੂ ਕੇ ਬੇਟੇ, ਇਹ ਖਿਤਾਬ ਦਿੱਤਾ, ਗੁਰੂ ਕੇ ਬੇਟੇ, ਪੌਣੇ ਨੌ ਸਾਲ ਦੀ ਉਮਰ ਸੀ, ਭਰਾ ਵੀ ਬਣਾ ਸਕਦੇ ਸੀ ਕਿਉਂਕਿ ਭਾਈ ਜੈਤਾ ਤੇ ਵੱਡਾ ਸੀ ਸਤਿਗੁਰਾਂ ਨਾਲੋਂ। ਖਿਤਾਬ ਕਿਵੇਂ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ ਹੀ ਖਿਤਾਬ ਕਿਉਂ ਦਿੱਤਾ, ਹੋਰ ਕੋਈ ਕਿਤਾਬ ਕਿਉਂ ਨਹੀਂ ਦਿੱਤਾ? ਜਿਵੇਂ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ, ਕਿਤੇ ਛੋਟਾ ਕਿਤਾਬ ਗੁਰੂ ਕਾ ਬੋਹਿਥਾ, ਭਾਈ ਪਹਿਲੋ ਸਭ ਤੋਂ ਪਹਿਲੋ, ਇਹ ਕਿਤੇ ਛੋਟਾ ਕਿਤਾਬ? ਇਹ ਬੜੇ ਵੱਡੇ ਕਿਤਾਬ ਨੇ, ਪਰ ਭਾਈ ਜੈਤੇ ਨੂੰ ਇਹ ਕਿਤਾਬ ਮਿਲਿਆ ਰੰਗਰੇਟੇ ਗੁਰੂ ਕੇ ਬੇਟੇ, ਇਹ ਕਿਤਾਬ ਸਤਿਗੁਰਾਂ ਨੇ ਕਿਉਂ ਦਿੱਤਾ? ਕਿਉਂਕਿ ਗੁਰੂ ਗੋਬਿੰਦ ਰਾਏ ਮਹਾਰਾਜ ਕਹਿਣ ਲੱਗੇ, ਜੈਤਿਆ ਦੱਸ ਸੀਸ ਕਿਵੇਂ ਲੈ ਕੇ ਆਇਆ? ਭਾਈ ਜੈਤੇ ਨੇ ਸਾਰੀ ਵਾਰਤਾ ਸੁਣਾ ਦਿੱਤੀ। ਜਦੋਂ ਗੋਬਿੰਦ ਰਾਏ ਮਹਾਰਾਜ ਨੇ ਸੁਣੀ, ਮਹਾਰਾਜ ਦੇ ਨੇਤਰਾਂ 'ਚੋਂ ਜਲ ਵਹਿ ਤੁਰਿਆ, ਕਹਿੰਦੇ ਜੈਤਿਆ ਤੂੰ ਮੇਰੇ ਪਿਤਾ ਵਾਸਤੇ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਹੈ, ਮੇਰੇ ਪਿਤਾ ਦਾ ਸੀਸ ਲਿਆਉਣ ਵਾਸਤੇ ਤੂੰ ਆਪਣੇ ਪਿਤਾ ਦਾ ਸੀਸ ਧੜ ਤੋਂ ਜੁਦਾ ਕੀਤਾ, ਜੈਤਿਆ ਤੂੰ ਆਪਣੇ ਆਪ ਨੂੰ ਅਨਾਥ ਨਾ ਸਮਝੀ, ਜੈਤਿਆ ਤੂੰ ਆਪਣੇ ਆਪ ਨੂੰ ਅਨਾਥ ਨਾ ਸਮਝੀ, ਤੂੰ ਆਪਣੇ ਪਿਤਾ ਨੂੰ ਵਾਰ ਕੇ ਗੁਰੂ ਨੂੰ ਆਪਣਾ ਪਿਤਾ ਬਣਾ ਲਿਆ, ਅਨਾਥ ਨਾ ਸਮਝੀ, ਹੁਣ ਤੋਂ ਗੁਰੂ ਸਤਿਗੁਰੂ ਤੇਰੇ ਪਿਤਾ ਨੇ, ਉਦੋਂ ਵਰ ਦਿੱਤਾ ਰੰਗਰੇਟੇ
ਗੁਰੂ ਕੇ ਬੇਟੇ,
ਗੁਰੂ ਕੇ ਬੇਟੇ।
ਸਤਿ ਸ੍ਰੀ ਅਕਾਲ,
ਪਿਓ ਚੱਲਿਆ ਜਾਏ ਨਾ ਕਹਿੰਦੇ ਅਨਾਥ, ਅਨਾਥ ਹੋ ਗਿਆ ਜੀ ਫਲਾਣਾ, ਜੈਤਿਆ ਤੂੰ ਨਾ ਕੀ ਅਨਾਥ ਹਾਂ ਮੈਂ, ਤੂੰ ਤੇ ਗੁਰੂ ਕਾ ਪੁੱਤਰ ਹੈ, ਗੁਰੂ ਕੇ ਬੇਟੇ, ਅਨਾਥ ਨਹੀਂ ਤੂੰ, ਕਿਉਂਕਿ ਪਿਤਾ ਸਾਡੇ ਵਾਸਤੇ ਕੁਰਬਾਨ ਕਰ, ਉਦੋਂ ਵਰ ਦਿੱਤਾ। ਸਿੱਖ ਇਤਿਹਾਸ ਐਸਾ ਗੁਰਮੁਖੋ, ਇੱਥੇ ਪੁੱਤਰ ਨੇ ਪਿਓ ਦਾ ਸਿਰ ਵੱਢਿਆ ਸਿੱਖੀ ਕਮਾਉਣ ਵਾਸਤੇ। ਉਧਰ ਸੰਮਣ ਜਰਾ ਕੁ ਝਾਤੀ ਮਾਰੀਏ, ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਗਏ ਚਰਨ ਪਾਉਣ, ਕਈ ਲੈ ਕੇ ਗਏ ਚਰਨ ਪਾਉਣ ਵਾਸਤੇ ਸਤਿਗੁਰਾਂ ਨੂੰ। ਇਹ ਮੈਨੂੰ ਕਈ ਦਿਨਾਂ ਤੋਂ ਸੰਗਤ ਨੇ ਕਿਹਾ ਸੀ ਕਿ ਪ੍ਰਸੰਗ ਸੁਣਾਇਓ ਜੀ, ਬੜਾ ਟਾਈਮ ਹੋ ਗਿਆ, 3 ਸਾਲ ਹੋ ਗਏ ਕਹਿੰਦੇ, ਕਦੇ ਮੈਂ ਕਦੇ ਨਹੀਂ ਵੈਸੇ ਇੱਧਰ ਵਿਚਾਰ ਧਿਆਨ ਨਹੀਂ ਗਿਆ, ਜਿਵੇਂ ਸਤਿਗੁਰਾਂ ਨੇ ਬੁਲਾਉਣਾ ਉਵੇਂ ਹੀ। ਸੰਮਣ ਬੜਾ ਗਰੀਬ ਸੀ, ਬਹੁਤ ਗਰੀਬ, ਲਾਹੌਰ ਦੇ ਰਹਿਣ ਵਾਲਾ ਸੀ। ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਗਏ ਅੰਮ੍ਰਿਤਸਰ ਤੋਂ, ਕਦੀ ਕੋਈ ਲੈ ਜਾਂਦਾ ਚਰਨ ਪਵਾਉਣ, ਕਦੀ ਕੋਈ ਲੈ ਜਾਂਦਾ। ਸੰਮਣ ਦਿਹਾੜੀ ਕਰਕੇ ਥੱਕਿਆ ਟੁੱਟਿਆ ਆਪਣੇ ਘਰ ਆਇਆ, ਆਉਂਦਿਆਂ ਨੂੰ ਇਹਦਾ ਪੁੱਤਰ ਮੂਸਣ ਕਰ ਪਿਆ, ਮੰਜਾ ਡਾਹ ਲਿਆ ਪਿਓ ਨੇ ਪੁੱਤਰ ਦੇ ਕੋਲ, ਬਹਿ ਗਏ ਦੋਵੇਂ ਜਣੇ ਪਏ ਨੇ। ਜਿਵੇਂ ਪਿਓ ਪੁੱਤ ਆਪਣੇ ਘਰ ਚ ਪਏ ਸਲਾਹ ਕਰਦੇ ਹੁੰਦੇ ਨੇ ਨਾ ਕਿ ਹੁਣ ਕਿਵੇਂ ਕਰਨਾ, ਫਸਲਬਾੜੀ ਦੀ ਗੱਲ ਚੱਲਦੀ ਹੈ, ਵਿਆਹ ਤੇ ਜਾਣਾ ਤਾਂ ਗੱਲਾਂ ਚੱਲਦੀਆਂ ਨੇ, ਘਰ ਵਿੱਚ ਘਰ ਬਣਾਉਣਾ ਮਕਾਨ ਬਣਾਉਣਾ, ਪਿਓ ਪੁੱਤ ਸਲਾਹ ਕਰਦੇ ਨੇ। ਮੰਜਿਆਂ ਤੇ ਪਏ ਨੇ, ਸੰਮਣ ਦੀਆਂ ਅੱਖਾਂ ਚੋਂ ਪਾਣੀ ਆ ਗਿਆ, ਪਏ ਪਏ ਮੂਸਣ ਨੇ ਵੇਖ ਲਿਆ ਪੁੱਤਰ ਨੇ, ਜਦੋਂ ਅੱਖ ਚੋਂ ਅਥਰੂ ਨਿਕਲਦਾ ਵੇਖਿਆ ਨਾ ਤੇ ਮੂਸਣ ਕਹਿੰਦਾ ਪਿਤਾ ਜੀ ਅੱਜ ਤੱਕ ਮੈਂ ਤੁਹਾਨੂੰ ਰੋਂਦਿਆਂ ਨੂੰ ਨਹੀਂ ਵੇਖਿਆ, ਅੱਜ ਕਿਉਂ ਰੋਂਦੇ ਹੋ? ਮੂਸਣ ਕਹਿੰਦਾ ਪਿਤਾ ਜੀ ਕਿਉਂ ਰੋਂਦੇ ਹੋ, ਤੁਹਾਡੀਆਂ ਅੱਖਾਂ ਚੋਂ ਪਾਣੀ? ਕਹਿੰਦੇ ਮੈਨੂੰ ਅੱਜ ਰੋਣ ਇਸ ਕਰਕੇ ਆ ਰਿਹਾ ਕਿ ਜਦੋਂ ਮੈਂ ਦਿਹਾੜੀ ਕਰਕੇ ਮੁੜਿਆ ਆ ਰਿਹਾ ਸੀ ਨਾ, ਰਸਤੇ ਵਿੱਚ ਮੈਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੋਕਾਂ ਦੇ ਘਰਾਂ 'ਚ ਚਰਨ ਪਾਉਂਦਿਆਂ ਵੇਖਿਆ, ਸੰਗਤਾਂ ਦੇ ਘਰਾਂ 'ਚ ਚਰਨ ਪਾਉਂਦਿਆਂ ਵੇਖਿਆ, ਪੁੱਤਰ ਮੈਨੂੰ ਰੋਣ ਇਸ ਕਰਕੇ ਆ ਰਿਹਾ ਸਾਡੇ ਕਿੱਡੇ ਮਾੜੇ ਭਾਗ ਨੇ, ਸਾਡੇ ਕੋਲ ਜੇ ਕਿਤੇ ਰੱਬ ਚਾਰ ਕੌਡੀਆਂ ਸਾਨੂੰ ਦੇ ਦਿੰਦਾ, ਸਾਡੇ ਕੋਲ ਵੀ ਥੋੜ੍ਹੀ ਮਾਇਆ ਹੁੰਦੀ ਤੇ ਅਸੀਂ ਵੀ ਸਤਿਗੁਰਾਂ ਦੇ ਚਰਨ ਘਰ 'ਚ ਪਵਾ ਲੈਂਦੇ, ਸਾਰੇ ਘਰਾਂ 'ਚ ਚਰਨ ਪਾ ਰਹੇ ਨੇ, ਸਾਡੇ ਪੱਲੇ ਹੀ ਕੱਖ ਨਹੀਂ, ਤੇ ਕਿੱਡੇ ਮਾੜੇ ਭਾਗ ਨੇ ਸਾਡੇ। ਵੇਖੋ ਗਰੀਬ ਦੇ ਅੰਦਰ ਚਾਹ ਤੇ ਹੈ ਪਰ ਪ੍ਰਬੰਧ ਕੋਈ ਨਹੀਂ ਲੈ ਕੇ ਆਉਣ ਦਾ। ਕਈ ਇੰਨੇ ਗਰੀਬ ਹੁੰਦੇ ਨੇ ਜਿਹੜੇ ਦਿਹਾੜੀ ਕੀਤੀ ਸਵੇਰ ਤੋਂ ਲੈ ਕੇ ਸ਼ਾਮ ਤੱਕ 50 ਰੁਪਈਏ ਕਮਾਏ, ਆਉਣ ਸਾਰ ਉਹਨੇ ਕੁ ਦਾ ਹੀ ਰਾਸ਼ਨ ਪਾਣੀ ਲਿਆਂਦਾ ਤੇ ਚਾਰ ਪੰਜ ਦਿਨਾਂ 'ਚ ਹੀ ਮੁੱਕ ਗਿਆ, ਚਾਰ ਪੰਜ ਦਿਨ ਕਮਾਈ ਕੀਤੀ ਉਹਨਾਂ ਕੁ ਖਾ ਲਿਆ, ਬਸ ਪੂਰਾ ਹੀ ਪੂਰੀ ਮਸਾਂ ਪੈਂਦੀ ਹੈ। ਜਮ੍ਹਾਂ ਕਰਨ ਜੋਗਾ ਖੰਡ ਪਾਠ ਕਰਾਉਣ ਜੋਗੇ ਪੈਸੇ ਨਹੀਂ, ਖੰਡ ਪਾਠ ਕਰਾਵਾਂਗੇ ਤੇ 2,000, 3,000, 4,000 ਖਰਚ ਹੋਏਗਾ। ਕਈ ਗਰੀਬ ਇੰਨੇ ਸਾਧ ਸੰਗਤ ਜੀ ਉਹ ਅਸਮਰਥ ਹਨ ਕਿ ਅਖੰਡ ਪਾਠ ਸਾਹਿਬ ਵੀ ਨਹੀਂ ਕਰਾ ਸਕਦੇ, ਸਮਰੱਥਾ ਨਹੀਂ ਉਹਨਾਂ ਵਿੱਚ, ਪਰ ਇੱਛਾ ਜ਼ਰੂਰ ਹੁੰਦੀ ਹੈ ਕਿ ਸਾਡੇ ਕੋਲ ਵੀ ਕੁਛ ਹੁੰਦਾ, ਅਸੀਂ ਖੰਡ ਪਾਠ ਕਰਾਉਂਦੇ, ਲੰਗਰ ਲਾਉਂਦੇ, ਸੇਵਾ ਕਰਦੇ ਸੰਗਤਾਂ ਦੀ, ਪਰ ਗਰੀਬੀ ਜਿਹੜੀ ਹੈ ਉਹ ਕੋਈ ਪੇਸ਼ ਨਹੀਂ ਚੱਲਣ ਦਿੰਦੀ ਹੈ। ਖੁਸ਼ਹਾਲਾ
ਸ੍ਰੀ ਵਾਹਿਗੁਰੂ।
ਸੰਮਣ ਕਹਿੰਦਾ ਪੁੱਤਰ ਜੀ ਮੇਰਾ ਵੀ ਕਰਦਾ ਮੈਂ ਚਰਨ ਪਵਾਵਾਂ, ਲੋਕ ਪਵਾਉਂਦੇ ਨੇ, ਸੰਗਤਾਂ ਚਰਨ ਪਵਾਉਂਦੀਆਂ ਨੇ, ਪਰ ਹੈ ਹੀ ਕੱਖ ਨਹੀਂ, ਪਵਾਈਏ ਵੀ ਕਿਵੇਂ, ਘਰ ਲਿਆਵਾਂਗੇ ਤੇ ਚੁਕਾਵਾਂਗੇ ਕੀ? ਮੂਸਣ ਕਹਿੰਦਾ ਪਿਤਾ ਜੀ ਫਿਕਰ ਨਾ ਕਰੋ, ਜਿਹੜੇ ਸ਼ਾਹੂਕਾਰ ਸੇਠ ਕੋਲ ਕੰਮ ਕਰਦੇ ਹਾਂ ਨਾ ਆਪਾਂ, ਸਵੇਰੇ ਉਹਦੇ ਨਾਲ ਗੱਲ ਕਰਾਂਗੇ, ਚੱਲ ਕੇ ਕੋਈ ਨਾ ਕੋਈ ਆਪੇ ਕਿਰਪਾ ਹੋ ਜਾਏਗੀ, ਫਿਕਰ ਨਾ ਕਰੋ ਤੁਸੀਂ, ਹੁਣ ਆਰਾਮ ਕਰੋ, ਸਵੇਰੇ ਗੱਲ ਕਰਾਂਗੇ। ਸੰਮਣ ਤੇ ਮੂਸਣ ਪੈ ਗਏ, ਆਰਾਮ ਕੀਤਾ, ਸਵੇਰ ਹੋਈ, ਦੋਵੇਂ ਪਿਓ ਪੁੱਤਰ ਸੇਠ ਕੋਲ ਚਲੇ ਗਏ। ਸੇਠ ਜੀ ਤੁਹਾਡੇ ਅੱਗੇ ਫਰਿਆਦ ਕਰਨ ਵਾਸਤੇ ਆਇਆ ਦੋਵੇਂ ਪਿਓ ਪੁੱਤਰ। ਸੇਠ ਕਹਿੰਦਾ ਦੱਸੋ। ਕਹਿੰਦੇ ਜੀ ਸੰਗਤਾਂ ਚਰਨ ਪਵਾਉਂਦੀਆਂ ਨੇ, ਗੁਰੂ ਅਰਜਨ ਸਾਹਿਬ ਆਪਣੇ ਲਾਹੌਰ ਆਏ ਨੇ ਤੇ ਸਾਡਾ ਵੀ ਜੀ ਕਰਦਾ ਅਸੀਂ ਸਤਿਗੁਰਾਂ ਦੇ ਚਰਨ ਆਪਣੇ ਘਰ 'ਚ ਪਵਾਈਏ, ਪਰ ਸਾਡੇ ਕੋਲ ਹੀ ਕੁਛ ਨਹੀਂ ਤੇ ਤੁਹਾਡੇ ਅੱਗੇ ਫਰਿਆਦ ਕਰਨ ਆਏ ਹਾਂ, ਜੇ ਕਿਤੇ 500 ਰੁਪਈਆ ਸਾਨੂੰ ਉਧਾਰਾ ਦੇ ਦਿਓ, 500 ਰੁਪਈਆ ਉਧਾਰਾ ਦੇ ਦਿਓ, ਅਸੀਂ ਲੰਗਰ ਲਾ ਲਾਂਗੇ, ਮਰ ਦੇ ਚਰਨ ਪਵਾ ਲਾਂਗੇ, ਫਿਰ ਦਿਹਾੜੀਆਂ ਕਰ ਕਰਕੇ ਦਿਹਾੜੀਆਂ ਵਿਆਜ ਸਮੇਤ ਤੁਹਾਡੇ ਪੈਸੇ ਮੋੜ ਦਿਆਂਗੇ, ਤੁਹਾਡੇ ਕੋਲ ਹੀ ਕੰਮ ਕਰਦੇ ਹਾਂ, ਜੇ ਤੁਹਾਡੇ ਕੋਲ ਕੰਮ ਕਰਦੇ ਹਾਂ ਤੇ ਮੰਗੀਏ ਵੀ ਕਿਹਦੇ ਤੋਂ, ਸਾਨੂੰ ਤੁਸੀਂ ਦਿਹਾੜੀ ਨਾ ਦਿਓ, ਤੁਹਾਡੇ ਕੋਲ ਕੰਮ ਕਰਕੇ ਲਾ ਦਿਆਂਗੇ ਸਾਰੇ ਪੈਸੇ, 500 ਰੁਪਈਆ ਐਡਵਾਂਸ ਦੇ ਦਿਓ ਸਾਨੂੰ, 500।